ਦੋਹਰਾ ਕ੍ਰਮ ਕ੍ਰਮ ਪੰਥ ਉਲੰਘ ਕਰ ਸ੍ਰੀ ਅਨੰਦਪੁਰ ਆਏ ਕਰਿਓ ਬਾਤ ਸ੍ਰੀ ਸਤਿਗੁਰੂ ਸੰਗਤ ਆਵੇ ਜਾਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਜਗਤ ਗੁਰੂ ਵਹਿ ਪ੍ਰਗਟ ਮਰਦ ਅਗੰਬੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਐਸੇ ਮਹਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ। ਮੰਡੀ ਦਾ ਰਾਜਾ ਰਾਜਾ ਸੁਧ ਸੈਨ ਕਲਗੀਧਰ ਦੇ ਚਰਣਾਂ ਚ ਹਾਜ਼ਰ ਹੋਇਆ ਹੈ। ਇਹਨੇ ਬੇਨਤੀ ਕੀਤੀ, ਮਹਾਰਾਜ ਜੀ ਕਿਰਪਾ ਕਰਕੇ ਮੇਰਿਆਂ ਮਹਿਲਾਂ ਵਿੱਚ ਘਰ ਵਿੱਚ ਆਪ ਜੀ ਚਰਨ ਪਾਓ। ਇਹਦੀ ਬੇਨਤੀ ਪ੍ਰਵਾਨ ਕਰਕੇ ਸਤਿਗੁਰੂ ਜੀ ਮੰਡੀ ਆਏ ਹਨ। ਦਰਿਆ ਦੇ ਉਰਲੇ ਪਾਸੇ ਸ਼ਾਮ ਦੇ ਸਮੇਂ ਸਤਿਗੁਰਾਂ ਨੇ ਡੇਰਾ ਕੀਤਾ ਹੈ। ਇੱਕ ਹਾਂਡੀ ਘੜਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਦਰਿਆ ਵਿੱਚ ਰਖਵਾ ਕੇ ਸਿੰਘਾਂ ਨੂੰ ਹੁਕਮ ਕੀਤਾ ਕਿ ਨਿਸ਼ਾਨਾ ਲਾਓ ਬੰਦੂਕ ਦੀ ਗੋਲੀ ਦਾ। ਨਿਸ਼ਾਨਾ ਲਾਇਆ, ਸਿੰਘਾਂ ਨੇ ਬੇਅੰਤ ਗੋਲੀਆਂ ਚਲਾਈਆਂ ਪਰ ਉਸ ਘੜੇ ਨੂੰ ਜਾ ਕੇ ਨਹੀਂ ਵੱਜੀਆਂ। ਰਾਜੇ ਸੁਧ ਸੈਨ ਨੂੰ ਕਿਹਾ, ਹੁਣ ਤੂੰ ਗੋਲੀ ਚਲਾ। ਜਦੋਂ ਇਹਨੇ ਗੋਲੀ ਚਲਾਈ, ਇਹਦੀ ਗੋਲੀ ਦੇ ਨਾਲ ਉਹ ਘੜਾ ਸਿੱਧੇ ਤੋਂ ਮੂਧਾ ਹੋ ਗਿਆ। ਮਹਾਰਾਜ ਜੀ ਨੇ ਆਖਿਆ, ਰਾਜਾ ਮੰਗ, ਤੈਨੂੰ ਕੀ ਚਾਹੀਦਾ ਹੈ? ਇਹਨੇ ਆਖਿਆ, ਮਹਾਰਾਜ ਤੁਹਾਡਾ ਦਿੱਤਾ ਹੋਇਆ ਪਹਿਲਾਂ ਹੀ ਸਭ ਕੁਝ ਹੈ, ਜੋ ਚਾਹੀਦਾ ਸੀ ਤੁਸੀਂ ਪਹਿਲਾਂ ਹੀ ਬਖਸ਼ ਦਿੱਤਾ। ਮਹਾਰਾਜ ਜੀ ਕਹਿੰਦੇ, ਹੁਣ ਕੁਝ ਤਾਂ ਮੰਗ, ਅਸੀਂ ਤੁੱਠੇ ਹਾਂ ਤੇਰੇ ਤੇ। ਕਹਿੰਦਾ, ਮਹਾਰਾਜ ਮੇਰੀਆਂ ਪੁਸ਼ਤਾਂ ਵਿੱਚ ਰਾਜ ਬਣਿਆ ਰਹੇ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ, ਆਖਿਆ, ਰਾਜ ਤੇਰੀਆਂ ਪੁਸ਼ਤਾਂ ਵਿੱਚ ਬਣਿਆ ਰਹੇਗਾ। ਜਿਹੜਾ ਤੇਰੇ ਰਾਜ ਭਾਗ ਨੂੰ ਖੋਹਣ ਦਾ ਯਤਨ ਕਰੇਗਾ, ਉਹਦਾ ਘਰ ਇਸ ਹਾਂਡੀ ਵਾਂਗੂ ਮੂਧਾ ਹੋ ਜਾਏਗਾ, ਉਹਦਾ ਘਰ ਮੂਧਾ ਹੋ ਜਾਏਗਾ, ਉਲਟ ਹੋ ਜਾਏਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨਾਂ ਨਾਲ ਇਹਦੀਆਂ ਕਈ ਪੁਸ਼ਤਾਂ ਦੇ ਵਿੱਚ ਰਾਜ ਭਾਗ ਬਣਿਆ ਰਿਹਾ। ਮੰਡੀ ਕੁਝ ਸਮਾਂ ਰਹਿ ਕੇ ਉੱਥੇ ਸਤਿਗੁਰਾਂ ਨੇ ਇੱਕ ਕਿਲ੍ਹੇ ਦੀ ਰਚਨਾ ਵੀ ਕਰਾਈ ਔਰ ਕਿਲ੍ਹੇ ਦਾ ਨਾਮ ਗੋਬਿੰਦਗੜ੍ਹ ਰੱਖਿਆ। ਉਸ ਕਿਲ੍ਹੇ ਵਿੱਚ ਕੁਝ ਸਮਾਂ ਠਹਿਰ ਕੇ ਮਹਾਰਾਜ ਜੀ ਵਾਪਸ ਸ੍ਰੀ ਅਨੰਦਪੁਰ ਸਾਹਿਬ ਨੂੰ ਚੱਲੇ ਹਨ ਔਰ ਰਸਤੇ ਵਿੱਚ ਅਨੇਕਾਂ ਨਗਰਾਂ ਨੂੰ, ਅਨੇਕਾਂ ਥਾਵਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪਵਿੱਤਰ ਕਰਦੇ ਆਏ ਨੇ। ਅਨੇਕਾਂ ਨਗਰਾਂ ਦੇ ਵਿੱਚ ਸਤਿਗੁਰਾਂ ਨੇ ਚਰਨ ਪਾਏ ਹਨ ਔਰ ਜਿਵੇਂ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਹਰਾ ਕ੍ਰਮ ਕ੍ਰਮ ਪੰਥੇ ਉਲੰਘ ਕਰ ਸ੍ਰੀ ਅਨੰਦਪੁਰ ਆਏ।
ਕ੍ਰਮ ਕ੍ਰਮ ਕਰਕੇ ਪੈਂਡਾ ਲੰਘਦਿਆਂ ਹੋਇਆਂ ਮੰਡੀ ਤੋਂ ਚੱਲ ਕੇ ਸਤਿਗੁਰੂ ਜੀ ਰਸਤੇ ਵਿੱਚ ਅਨੇਕਾਂ ਥਾਵਾਂ ਨੂੰ ਨਗਰਾਂ ਨੂੰ ਪਵਿੱਤਰ ਕਰਦੇ ਹੋਇਆਂ ਚੱਲ ਕੇ ਆਪਣੀ ਪਵਿੱਤਰ ਨਗਰੀ ਖਾਲਸੇ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਚੱਲ ਕੇ ਆਏ ਹਨ।
ਕਰਿਓ ਬਾਤ ਸ੍ਰੀ ਸਤਿਗੁਰੂ ਸੰਗਤ ਆਵੇ ਜਾਏ।
ਸ੍ਰੀ ਅਨੰਦਪੁਰ ਸਾਹਿਬ ਆ ਕੇ ਸਤਿਗੁਰਾਂ ਨੇ ਨਿਵਾਸ ਕੀਤਾ ਹੈ। ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ ਹਨ ਔਰ ਦਰਸ਼ਨ ਕਰਕੇ ਬੇਅੰਤ ਸਿੱਖ ਸਤਿਗੁਰਾਂ ਦੇ ਕੋਲੋਂ ਵਿਦਾ ਲੈ ਕੇ ਸਤਿਗੁਰਾਂ ਦਾ ਸੁਜਸ ਕਰਦਿਆਂ ਮਹਿਮਾ ਕਰਦਿਆਂ ਆਪਣਿਆਂ ਨਗਰਾਂ ਨੂੰ ਘਰਾਂ ਨੂੰ ਵਾਪਸ ਮੁੜਦੇ ਹਨ।
ਜੋ ਪਏ ਅਨਕੇ ਅਕੋਰਨ ਕੋ ਅਰ ਪਾਵੈ ਮਨੋ ਕਾਮਨਾ ਪ੍ਰਭ ਤੇ ਪਾਵੈ।
ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਵਸਤੂਆਂ ਲੈ ਕੇ ਆਉਂਦੇ ਨੇ ਸਿੱਖ ਸਤਿਗੁਰਾਂ ਦੇ ਚਰਨਾਂ ਵਿੱਚ ਉਹ ਭੇਟਾਵਾਂ ਅਰਪਣ ਕਰਦੇ ਹਨ ਔਰ ਜਥਾ ਸ਼ਕਤ ਭੇਟਾਵਾਂ ਗੁਰੂ ਚਰਨਾਂ ਚ ਅਰਪਣ ਕਰਕੇ ਜੋ ਜੋ ਮਨੋਕਾਮਨਾ ਧਾਰ ਕੇ ਆਉਂਦੇ ਨੇ ਜੋ ਜੋ ਇੱਛਾ ਕਰਕੇ ਆਉਂਦੇ ਨੇ ਉਹ ਮਨੋਕਾਮਨਾ ਸਤਿਗੁਰਾਂ ਦੇ ਚਰਨਾਂ ਵਿੱਚੋਂ ਪੂਰਨ ਹੁੰਦੀ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਸਤਿਗੁਰੂ ਜੀ ਦੇ ਚਰਨਾਂ ਵਿੱਚ ਜਿਤਨੇ ਵੀ ਗੁਰਸਿੱਖ ਆਉਂਦੇ ਨੇ ਜੋ ਜੋ ਕਾਮਨਾ ਧਾਰ ਕੇ ਆਉਂਦੇ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਤਿਨ੍ਹਾਂ ਸਿੱਖਾਂ ਦੀਆਂ ਕਾਮਨਾਵਾਂ ਇੱਛਾਵਾਂ ਪੂਰਨ ਕਰਦੇ ਹਨ।
ਦੇਗ ਨਿਤਾ ਪ੍ਰਤਨ ਖੁੱਟਤ ਨਾਏ।
ਸਤਿਗੁਰਾਂ ਦਾ ਲੰਗਰ ਖੁੱਲ੍ਹਾ ਵਰਤਦਾ ਹੈ। ਹਰ ਵੇਲੇ ਮਹਾਰਾਜ ਜੀ ਦਾ ਲੰਗਰ ਲੰਗਰਾਂ ਵਿੱਚ ਚੱਲਦਾ ਰਹਿੰਦਾ ਹੈ ਔਰ ਇਤਨਾ ਖੁੱਲ੍ਹਾ ਲੰਗਰ ਚੱਲਦਾ ਵੀ ਉਹਦੇ ਵਿੱਚ ਕਦੇ ਤੋਟਾ ਨਹੀਂ ਆਉਂਦਾ। ਗੁਰੂ ਕਾ ਲੰਗਰ ਕਦੇ ਘਟਦਾ ਨਹੀਂ ਨਿਖੁੱਟਦਾ ਨਹੀਂ। ਹਜ਼ਾਰਾਂ ਬੰਦੇ ਆ ਕੇ ਸਤਿਗੁਰਾਂ ਦੇ ਲੰਗਰ ਵਿੱਚ ਲੰਗਰ ਛਕਦੇ ਨੇ। ਖਾਲਸਾ ਜੀ ਇਹ ਗੁਰੂ ਘਰ ਦਾ ਕਰਮ ਪ੍ਰਚਾਰ ਹੈ। ਇਸ ਕਰਮ ਪ੍ਰਚਾਰ ਨੂੰ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਾਰੰਭ ਕੀਤਾ ਹੈ। ਜਦੋਂ ਚੂੜਕਾਣੇ ਦੀ ਮੰਡੀ 'ਚ ਮੇਰੇ ਗੁਰਦੇਵ ਨੇ 20 ਰੁਪਇਆਂ ਦਾ ਲੰਗਰ ਲਾਇਆ ਇਹ ਪ੍ਰਥਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਾਰੰਭ ਕੀਤੀ। ਕਹਿਣ ਤੋਂ ਭਾਵ ਕਿ ਕਰਮ ਪ੍ਰਚਾਰ ਹੈ। ਕਰਮ ਪ੍ਰਚਾਰ ਦੀ ਲੋੜ ਧਰਮ ਪ੍ਰਚਾਰ ਨਾਲੋਂ ਜ਼ਿਆਦਾ ਹੈ। ਅੱਜ ਧਰਮ ਪ੍ਰਚਾਰ ਤਾਂ ਬਹੁਤ ਹੈ ਪਰ ਕਰਮ ਪ੍ਰਚਾਰ ਦੀ ਕਮੀ ਹੋ ਰਹੀ ਹੈ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਲੰਗਰਾਂ ਵਿੱਚ ਤੋਟ ਨਹੀਂ ਆਉਂਦੀ। ਗੁਰੂ ਕੇ ਲੰਗਰ ਨਿਖੁੱਟਦੇ ਨਹੀਂ। ਇਤਨਾ ਖੁੱਲ੍ਹਾ ਲੰਗਰ ਸਤਿਗੁਰਾਂ ਦਾ ਵਰਤਦਾ ਹੈ।
ਮਿਲੇ ਸਿੱਖ ਗਨ ਖਾਲਸ ਮਾਏ।
ਬੇਅੰਤ ਸਿੱਖ ਆ ਕੇ ਸਤਿਗੁਰਾਂ ਦੇ ਖਾਲਸੇ ਵਿੱਚ ਮਿਲ ਰਹੇ ਨੇ। ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਖਾਲਸੇ ਪੰਥ ਵਿੱਚ ਸ਼ਾਮਿਲ ਹੋ ਰਹੇ ਨੇ। ਖਾਲਸੇ ਪੰਥ ਵਿੱਚ ਭਰਤੀ ਹੋ ਰਹੇ ਨੇ।
ਖੰਡੇ ਕੀ ਪਾਲ ਕੋ ਧਾਰੈ।
ਕਿਵੇਂ ਭਰਤੀ ਹੁੰਦੇ ਨੇ ਖਾਲਸੇ ਪੰਥ ਦੀ ਫੌਜ ਵਿੱਚ? ਖੰਡੇ ਦੀ ਪੌਲ ਛੱਕ ਕੇ, ਖੰਡੇ ਬਾਟੇ ਦੀ ਪੌਲ ਛੱਕ ਕੇ ਸਤਿਗੁਰਾਂ ਦੇ ਖਾਲਸੇ ਵਿੱਚ ਆ ਕੇ ਬਹੁਤ ਸਾਰੇ ਸਿੱਖ ਭਰਤੀ ਹੋ ਰਹੇ ਹਨ।
ਸ਼ਸਤਰਨ ਕੋ ਅਭਿਆਸ ਵਿਚਾਰੈ।
ਔਰ ਜਿਹੜੇ ਸ਼ਸਤਰਧਾਰੀ ਸਿੰਘ ਨੇ ਖਾਲਸੇ ਦੇ ਵਿੱਚ ਆ ਕੇ ਖੰਡੇ ਦੀ ਪੌਲ ਛੱਕ ਕੇ ਅੰਮ੍ਰਿਤਧਾਰੀ ਹੁੰਦੇ ਨੇ ਉਹ ਸ਼ਸਤਰ ਵਿਦਿਆ ਦਾ ਅਭਿਆਸ ਜ਼ਰੂਰ ਕਰਦੇ ਨੇ। ਸਿੰਘ ਨਿਤਾ ਪ੍ਰਤੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਹਨ।
ਗੁਰਬਾਣੀ ਕੋ ਪੜੈ ਪੜਾਵੈ।
ਔਰ ਗੁਰੂ ਕੇ ਸਿੱਖ ਗੁਰਬਾਣੀ ਨੂੰ ਪੜ੍ਹਦੇ ਨੇ ਔਰ ਪੜਾਉਂਦੇ ਵੀ ਨੇ। ਆਪ ਵੀ ਪੜ੍ਹਦੇ ਨੇ ਤੇ ਅੱਗੇ ਵੀ ਪੜਾਉਂਦੇ ਨੇ। ਖਾਲਸਾ ਜੀ ਬੜਾ ਵੱਡਾ ਪੁੰਨ ਹੈ ਕਿਸੇ ਗੁਰਸਿੱਖ ਨੂੰ ਬਾਣੀ ਪੜ੍ਹਨੀ ਸਿਖਾ ਦੇਣੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਸੁੰਦਰ ਬਚਨ ਲਿਖੇ ਨੇ। ਉਹ ਕਹਿੰਦੇ ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀਨੋ ਤੈਸੋ ਫਲ ਇੱਕ ਸਿੱਖ ਕੋ ਸ਼ਬਦ ਸਿਖਾਏ ਕਾ। ਜੇ ਕਿਸੇ ਗੁਰੂ ਕੇ ਸਿੱਖ ਨੂੰ ਕਿਤੇ ਗੁਰਬਾਣੀ ਦਾ ਇੱਕ ਸ਼ਬਦ ਵੀ ਪੜ੍ਹਨਾ ਸਿਖਾ ਦਿਓ ਸੌ ਮੰਦਰ ਸੋਨੇ ਦੇ ਬਣਾ ਕੇ ਦਾਨ ਕਰਨ ਦਾ ਜਿੰਨਾ ਫਲ ਹੈ ਪੁੰਨ ਹੈ ਇੰਨਾ ਫਲ ਇੰਨਾ ਪੁੰਨ ਪ੍ਰਾਪਤ ਹੋ ਜਾਂਦਾ ਕਿਸੇ ਸਿੱਖ ਨੂੰ ਜੇ ਕਿਤੇ ਇੱਕ ਸ਼ਬਦ ਪੜ੍ਹਨਾ ਵੀ ਸਿਖਾ ਦੇਈਏ। ਤੋ ਗੁਰੂ ਕੇ ਸਿੱਖ ਜਿੱਥੇ ਆਪ ਬਾਣੀ ਪੜ੍ਹਦੇ ਨੇ ਉੱਥੇ ਨਾਲ ਆਪਣੇ ਜਿਹੜੇ ਹੋਰ ਸਿੱਖ ਭਰਤੀ ਹੁੰਦੇ ਨੇ ਨਵੇਂ ਸਿੱਖ ਭਰਤੀ ਹੁੰਦੇ ਨੇ ਉਹਨਾਂ ਨੂੰ ਬਾਣੀ ਪੜ੍ਹਨੀ ਸਿਖਾਉਂਦੇ ਨੇ। ਖਾਲਸਾ ਜੀ ਬਾਣੀ ਦੀ ਸੰਥਿਆ ਦੇਣ ਦਾ ਬੜਾ ਵੱਡਾ ਪੁੰਨ ਹੈ। ਪੁਰਾਣੇ ਸਮਿਆਂ ਵਿੱਚ ਜਿਤਨੇ ਵੀ ਨਗਰਾਂ, ਪਿੰਡਾਂ, ਗ੍ਰਾਮਾਂ, ਸ਼ਹਿਰਾਂ ਵਿੱਚ ਗੁਰਦੁਆਰੇ ਹੁੰਦੇ ਸਨ, ਉਹਨਾਂ ਗੁਰਦੁਆਰਿਆਂ ਦੇ ਗ੍ਰੰਥੀ ਸਿੰਘ ਇਤਨੇ ਉੱਦਮੀ ਹੁੰਦੇ ਸਨ, ਹਿੰਮਤੀ ਹੁੰਦੇ ਸਨ ਕਿ ਉਹ ਆਪਣੇ ਇਲਾਕੇ ਦੇ, ਆਪਣੇ ਨਗਰ ਦੇ ਜਿਹੜੇ ਛੋਟੇ ਬੱਚੇ ਹੁੰਦੇ ਸੀ ਉਹਨਾਂ ਨੂੰ ਗੁਰਬਾਣੀ ਦੀ ਸੰਥਿਆ ਕਰਾਇਆ ਕਰਦੇ ਸਨ ਅਤੇ ਹਰ ਨਗਰ ਦੇ ਵਿੱਚ, ਹਰ ਗ੍ਰਾਮ ਦੇ ਵਿੱਚ ਗੁਰਬਾਣੀ ਦੀ ਸੰਥਿਆ ਦਾ ਪ੍ਰਵਾਹ ਚੱਲਦਾ ਸੀ। ਪਰ ਹੁਣ ਸਾਡੇ ਗ੍ਰੰਥੀ ਸਿੰਘ ਵੀ ਅਵੇਸਲੇ ਢਿੱਲੇ ਹੋ ਗਏ। ਇੱਥੋਂ ਕਹਿ ਲਈਏ ਵੀ ਗ੍ਰੰਥੀ ਸਿੰਘਾਂ ਨੇ ਆਪ ਵੀ ਤਕਰੀਬਨ ਸੰਥਿਆ ਨਹੀਂ ਕੀਤੀ ਹੁੰਦੀ। ਹੁਣ ਇਹੋ ਜਿਹਾ ਆਲਮ ਹੋ ਚੁੱਕਾ ਹੈ ਕਿ ਗ੍ਰੰਥੀ ਸਿੰਘਾਂ ਦੀ ਆਪਣੀ ਸੰਥਿਆ ਵੀ ਨਹੀਂ ਹੁੰਦੀ, ਕੇਵਲ ਇੱਧਰੋਂ ਉੱਧਰੋਂ ਪੜ੍ਹ ਕੇ ਥੋੜ੍ਹਾ ਬਹੁਤ ਜਾ ਕੇ ਪਾਠ ਕਰਨ ਲੱਗ ਪੈਂਦੇ, ਕਹਿੰਦੇ ਅਸੀਂ ਗ੍ਰੰਥੀ ਬਣ ਗਏ, ਪਾਠੀ ਬਣ ਗਏ। ਤੋ ਇਸ ਪ੍ਰਕਾਰ ਨਾਲ ਸੰਥਿਆ ਉਹਨਾਂ ਦੀ ਵੀ ਨਹੀਂ ਰਹੀ, ਇਸ ਕਰਕੇ ਉਹ ਅੱਗੇ ਵੀ ਕਰਾਉਣ ਦੀ, ਜੇ ਕੋਈ ਸੰਪਰਦਾਇ ਵਿੱਚ ਕਿਸੇ ਜਥੇਬੰਦੀ ਵਿੱਚ ਰਹਿ ਕੇ ਕਿਸੇ ਨੇ ਸੰਥਿਆ ਕੀਤੀ ਹੋਵੇ ਉਹਨੂੰ ਸ਼ੌਂਕ ਵੀ ਹੁੰਦਾ ਵੀ ਮੈਂ ਪੜ੍ਹਿਆ ਅਤੇ ਅੱਗੇ ਵੀ ਪੜ੍ਹਾਵਾਂ। ਤੋ ਇਹ ਵੀ ਬਹੁਤ ਵੱਡੀ ਕਮੀ ਹੈ। ਪੁਰਾਣੇ ਸਿੰਘਾਂ ਦੇ ਅੰਦਰ ਇਹ ਬੜੀ ਵੱਡੀ ਖਾਸੀਅਤ ਸੀ, ਉਹ ਆਪ ਵੀ ਪੜ੍ਹਦੇ ਨੇ ਬਾਣੀ ਅਤੇ ਜਿਹੜਾ ਕੋਈ ਨਵਾਂ ਸਿੱਖ ਭਰਤੀ ਹੁੰਦਾ ਉਹਨੂੰ ਬਾਣੀ ਪੜ੍ਹਨੀ ਸਿਖਾਉਂਦੇ ਨੇ, ਉਹਨੂੰ ਨਾਲ ਹੋ ਕੇ ਬਾਣੀ ਪੜ੍ਹਾਉਂਦੇ ਹਨ।
ਹਾਂਜੀ, ਗੁਰ ਜਸ ਕੋ ਨਿਤ ਸੁਣੈ ਸੁਣਾਵੈ,
ਸਤਿਗੁਰਾਂ ਦਾ ਜਿਹੜਾ ਜਸ ਹੈ ਉਹਨੂੰ ਸੁਣਦੇ ਨੇ ਔਰ ਸੁਣਾਉਂਦੇ ਨੇ, ਬਸ ਦੂਜੀ ਸੰਸਾਰੀ ਗੱਲ ਕੋਈ ਨਹੀਂ ਕਰਦੇ ਸਿੰਘ, ਹਰ ਵੇਲੇ ਗੁਰਬਾਣੀ ਪੜ੍ਹਦੇ ਨੇ, ਪੜ੍ਹਾਉਂਦੇ ਨੇ, ਸਤਿਗੁਰਾਂ ਦਾ ਜਸ ਸੁਣਦੇ ਨੇ ਔਰ ਸੁਣਾਉਂਦੇ ਹਨ।
ਸਥਿਰ ਕੇਸ ਗੜ ਮੈਂ ਇੱਕ ਦਿਨ ਮੈਂ,
ਖਾਲਸਾ ਜੀ ਇੱਕ ਦਿਨ ਦਾ ਬਚਨ ਹੈ ਕਿ ਗੁਰੂ ਕਲਗੀਧਰ ਜੀ ਖਾਲਸੇ ਦੀ ਜਨਮ ਭੂਮੀ, ਖਾਲਸੇ ਦਾ ਤਖ਼ਤ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਹਾਰਾਜ ਜੀ ਬਿਰਾਜਮਾਨ ਸਨ। ਇੱਥੇ ਮਹਾਰਾਜ ਜੀ ਕਈ ਵਾਰ ਦੀਵਾਨ ਸਜਾਉਂਦੇ ਸੀ, ਜਦੋਂ ਬੇਅੰਤ ਸੰਗਤ ਆਉਂਦੀ ਸੀ ਦੀਵਾਨ ਇੱਥੇ ਸਜਾਉਂਦੇ ਸਨ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇੱਕ ਦਿਨ ਬਿਰਾਜਮਾਨ ਸਨ।
ਪ੍ਰੇਮ ਸੁਰਸ ਨਿਮਗਨ ਤੇ ਮਨ ਮੈਂ,
ਮਹਾਰਾਜ ਜੀ ਦਾ ਹਿਰਦਾ ਭਾਰੀ ਪਰਮ ਪ੍ਰੇਮ ਦੇ ਰਸ ਵਿੱਚ ਨਿਮਗਨ ਹੈ, ਅਕਾਲ ਪੁਰਖ ਪਰਮੇਸ਼ਰ ਦੇ ਪ੍ਰੇਮ ਰਸ ਵਿੱਚ ਹਿਰਦਾ ਭਿੱਜਾ ਹੋਇਆ ਹੈ।
ਸੰਗਤ ਪ੍ਰਤਿਆਸ ਹੁਕਮ ਬਖਾਨਾ,
ਕਲਗੀਧਰ ਜੀ ਨੇ ਉਸ ਵਕਤ ਜਿੰਨੀ ਸੰਗਤ ਬੈਠੀ ਸੀ, ਜਿੰਨੇ ਸਿੰਘ ਬੈਠੇ ਸਨ, ਸਾਰਿਆਂ ਨੂੰ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਹੁਕਮ ਕੀਤਾ, ਕਹਿਣ ਲੱਗੇ
ਨੰਦ ਲਾਲ ਜੁਤ ਸੁਮਤ ਸੁਜਾਨਾ।
ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਸਾਡਾ ਕਵੀ ਹੈ ਵਿਦਵਾਨ ਭਾਈ ਨੰਦ ਲਾਲ ਬੜਾ ਸਿਆਣਾ ਹੈ। ਭਾਈ ਨੰਦ ਲਾਲ ਜੀ ਬੜੇ ਸਿਆਣੇ ਨੇ, ਸੂਝਵਾਨ ਨੇ, ਸੁਮਤਵਾਨ, ਬੁੱਧੀਮਾਨ, ਗੁਰਮਤ ਦੇ ਧਾਰਨੀ ਹਨ।
ਜੋ ਬੂਜਨ ਚਾਹੇ ਕੁਛ ਬਾਤ,
ਮਹਾਰਾਜ ਜੀ ਨੇ ਬਚਨ ਕੀਤਾ ਭਾਈ ਸਿੰਘੋ ਜੇ ਕਿਸੇ ਨੇ ਕੁਝ ਪੁੱਛਣਾ ਹੋਵੇ, ਕਿਸੇ ਦੇ ਮਨ ਚ ਕੋਈ ਸਵਾਲ ਹੋਵੇ ਜਾਂ ਕਿਸੇ ਪ੍ਰਕਾਰ ਦਾ ਕੋਈ ਸੰਸਾ ਜਾਂ ਸੰਦੇਹ ਹੋਵੇ,
ਸੋ ਇਹ ਕਹਿ ਭਲੇ ਬਖਿਆਤ,
ਤੁਸੀਂ ਭਾਈ ਨੰਦ ਲਾਲ ਜੀ ਕੋਲੋਂ ਪੁੱਛ ਲਿਆ ਕਰੋ। ਮਹਾਰਾਜ ਜੀ ਸਿੰਘਾਂ ਚ ਬੈਠੇ ਸਨ, ਮਹਾਰਾਜ ਜੀ ਕਹਿੰਦੇ ਕਈ ਵਾਰੀ ਅਸੀਂ ਨਹੀਂ ਹੁੰਦੇ ਤੇ ਸਿੰਘਾਂ ਨੇ ਕੋਈ ਸਵਾਲ ਕਰਨਾ ਹੁੰਦਾ, ਕੋਈ ਸੰਸਾ ਪੁੱਛਣਾ ਹੁੰਦਾ ਤੇ ਉਹ ਵੇਖਦੇ ਰਹਿੰਦੇ ਨੇ ਕਿਹਨੂੰ ਪੁੱਛੀਏ। ਮਹਾਰਾਜ ਜੀ ਕਹਿੰਦੇ ਭਾਈ ਨੰਦ ਲਾਲ ਜੀ ਨੂੰ ਪੁੱਛ ਲਿਆ ਕਰੋ, ਕਿਸੇ ਦੇ ਮਨ ਚ ਕੋਈ ਵੀ ਸੰਸਾ ਹੋਵੇ, ਕੋਈ ਵੀ ਸਵਾਲ ਹੋਵੇ, ਭਾਈ ਨੰਦ ਲਾਲ ਜੀ ਕੋਲੋਂ ਪੁੱਛ ਲਿਆ ਕਰੋ, ਭਾਈ ਨੰਦ ਲਾਲ ਜੀ ਤੁਹਾਨੂੰ ਪ੍ਰਗਟ ਕਰਕੇ ਜਵਾਬ ਦੇਣਗੇ।
ਬ੍ਰਿੰਦ ਲਿਖਾਰੀ ਕਰੇ ਕਤਰ, ਨਿਤ ਬਾਣੀ ਕੋ ਲਿਖੈ ਪਵਿੱਤਰ।
ਸਤਿਗੁਰੂ ਜੀ ਨੇ ਅਨੇਕਾਂ ਲਿਖਾਰੀ ਰੱਖੇ ਹੋਏ ਨੇ ਆਪਣੇ ਕੋਲ, ਅਨੇਕਾਂ ਕਵੀ ਰੱਖੇ ਹੋਏ ਨੇ ਜਿਹੜੇ ਬਾਣੀ ਇਕੱਤਰ ਕਰਦੇ ਨੇ, ਬਾਣੀ ਇਕੱਠੀ ਕਰਦੇ। ਗੁਰੂ ਕਲਗੀਧਰ ਜੀ ਨੇ ਬਹੁਤ ਵੱਡਾ ਗ੍ਰੰਥ ਤਿਆਰ ਕਰਵਾਇਆ ਸੀ, ਕਈ ਵਿਦਵਾਨਾਂ ਦੇ ਪਾਸੋਂ ਕਈ ਗ੍ਰੰਥਾਂ ਦੇ ਮਹਾਰਾਜ ਜੀ ਨੇ ਉਲੱਥੇ ਕਰਵਾਏ, ਜਿਹੜੇ ਸੰਸਕ੍ਰਿਤ ਵਿੱਚ ਲਿਖੇ ਹੋਏ, ਫਾਰਸੀ ਵਿੱਚ ਲਿਖੇ ਹੋਏ ਗ੍ਰੰਥ ਸਨ, ਉਹਨਾਂ ਦੇ ਦੇਸ਼ ਭਾਸ਼ਾ ਵਿੱਚ, ਬ੍ਰਿਜ ਭਾਸ਼ਾ ਵਿੱਚ ਮਹਾਰਾਜ ਜੀ ਨੇ ਅਨੁਵਾਦ ਕਰਵਾਇਆ। ਉਸ ਗ੍ਰੰਥ ਦਾ ਨਾਮ ਵਿਦਿਆ ਸਾਗਰ ਗ੍ਰੰਥ ਸੀ। ਜਦੋਂ ਕਲਗੀਧਰ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤੇ ਸਤਿਗੁਰੂ ਜੀ ਜਦੋਂ ਰਸਤੇ 'ਚ ਜਾ ਰਹੇ ਸਨ ਤੇ ਉਹ ਗ੍ਰੰਥ ਜਿਹੜਾ ਸੀ ਬਹੁਤ ਜ਼ਿਆਦਾ, ਜਿਹਦੇ ਵਿੱਚ ਬਾਣੀ ਇਕੱਤਰ ਕੀਤੀ ਹੋਈ ਸੀ ਵਿਦਵਾਨਾਂ ਦੀ, ਉਹ ਸਰਸਾ ਨਦੀ ਦੀ ਭੇਟ ਹੋ ਗਿਆ। ਉਹ ਬੜਾ ਵੱਡਾ ਘਾਟਾ ਪਿਆ ਪੰਥ ਨੂੰ, ਪਰ ਫਿਰ ਵੀ ਬਹੁਤ ਸਾਰੇ ਵਿਦਵਾਨਾਂ ਦੀ ਬਾਣੀ ਸਾਂਭੀ ਹੋਈ ਸੀ, ਕਈ ਸਿੰਘਾਂ ਦੇ ਪਾਸ ਸੀ ਗੁਰੂ ਕਲਗੀਧਰ ਦੀ ਬਾਣੀ ਸੀ, ਜਿਹੜੀ ਅੱਜ ਵੀ ਇਕੱਤਰ ਰੂਪ 'ਚ ਸੰਗ੍ਰਹਿ ਰੂਪ ਵਿੱਚ ਮਿਲਦੀ ਹੈ। तो महाराज दसवें पातशाह बहुत सारे विद्वाना दे पासों बाणी कत्र करवाउंदे ने, उन्हां कोलों लिखारियां कोलों आप उचारण करके बाणी लिखवाउंदे हन।
जी पातशाही चार लिखारे,
महाराज जी दे जिहड़े खास लिखारी सी उन्हां विचों चार लिखारी महाराज जी दे खास सन। लिखारी तां होर भी बहुत सन, पर जिहड़े चार लिखारी सी ओह महाराज जी दे बहुत ज्यादा नेड़े ते निकटवर्ती सन।
कवि सकेले जिन मत भारे,
बहुत सारे कवि विद्वाना ने जिहड़ी बाणी इकट्ठी कीती हुई सी उन्हां नूं इह चार लिखारी सोध के भली प्रकार नाल शुद्ध रूप दे विच लिखिया करदे सन।
करें कबित सुनावें गुर को,
बड़े बड़े सोहने कबित बना के ओह कवि बड़े बड़े सुंदर छंद रच के गुरु कलगीधर पातशाह जी महाराज जी नूं छंद सुणाउंदे ने। महाराज जी दे चरणां विच आ के ओह कबित पढ़ पढ़ के गा के सुणाउंदे हन।
उपजावें बो आनंद होर को,
और सतगुरु जी बड़े खुश हुंदे ने विद्वानां दी कविता सुन के। जदों सोहणे सोहणे कबित कोई सुणाउंदा, कोई छंद सुणाउंदा, कोई किसे प्रकार दी कविता बना के लिआउंदा, सतगुरां नूं सुणाउंदे ने, कलगीधर पातशाह जी महाराज जी विद्वाना दी कविया दी बाणी सुन के बहुत खुश हुंदे हन, प्रसन्न हुंदे हन।
प्रथम गुरु देवी बिरताए,
जिस वेले महाराज जी ने अकाल पुरख वाहिगुरु परमेश्वर दी शक्ति नूं प्रगट कीता सी,
उन पाहुल दे लई गुसाए,
सतगुरु जी ने आप खालसे नूं खंडे दी पौल दित्ती और मुड़ के पंजा सिंघा पासों आप खंडे दी पौल प्राप्त कीती।
किस रखा मन कीन सबन को,
महाराज जी ने उस वेले लागू कर दिता है जरूरी नियम बना दिता के जिन्ने भी सिख ने सारे केसा धारी होण। उस तो पहला कई सहग धारी सिख भी हुंदे सी, पर दसवें पातशाह जी महाराज जी ने हुक्म कर दिता भी जिन्ने सिंह ने भाई सारे केसा धारी होण, कोई भी सिख केस ना कतल करावे। खंडे दी पौल चकाण तो बाद खास करके महाराज जी ने मर्यादा लागू कर दिती। इथों तक महाराज जी ने हुक्म कर दिता के केस ते कच्छ तो बिना जिहड़ा आवेगा ओनू मेरे दर्शन नहीं होणगे। इथों तक महाराज जी ने हुक्म कर दिता सी, तो गुरदेव दा ये हुक्म सारे पासे जारी सी के कोई भी केसा तो भी होना ना रहे।
कछ पैराए धरियो शस्त्रन को,
महाराज जी ने जिथे सिंघां नूं केसा धारी बनाया उथे तेड़ कछहरा धारण करवाया। उस तो पहला लोग धोतियां आदिक होर कई प्रकार दे जिहड़े वस्त्र ने उह पहनिया करदे सन, पर महाराज जी ने खालसे नूं तेड़ कछहरा जिहड़ा जत दी निशानी है, खालसा जी ये जिहड़ा कछहरा है खालसे नूं सिंघां नूं धारण कराया पातशाह ने, एक तां ये जंगी कछहरा है, इहनूं जंग युद्ध दे विच पाया जांदा है, दूजा ये जत दी निशानी है भी मेरा खालसा एका नारी जती है। एका नारी जती होए पर नारी ती भैण वखाण वाली बिरती खालसे दी सतगुरां ने बनाई। उस दिन तो महाराज जी ने केस ते कछहरा तेड़ धारण करवाया ते केस शीश ते धारण करवाए।
संगत चारों वर्णन केरे,
गुरु साहब दी संगत चारां वर्णां दी सी, खत्री भी सिख सी, ब्राह्मण भी, शूद्र भी, वैश भी, चारां वर्णां दी महाराज जी दी संगत है।
गुर ते मुख मोरे तिस बेरी, संगत चारों वर्णन केरे,
उस वेले जेड़ी चार वर्णां दी संगत सी जिन्हां ने खंडे दी पौल नहीं छकी उन्हां विचों कई गुरु साहब तो बेमुख भी हो गए। वो कहंदे जी इह कि नवी मर्यादा गुरु जी ने टोर ली भी केस रखो, तेड़ कछहरा धारण करो, खंडे दी पौल छको, गात्रे श्री साहब पा के रखो, केसां च कंघा रखो, कड़ा पा के रखो। इह तां नवी मर्यादा चलाई है गुरु जी ने। इदां कईआं ने उस वेले संदेह भी कीता, कईआं क्योंकि चारां वर्णां दी संगत सी उहनां विचों कई सतगुरां तों बेमुख हो गए।
बेमुख वै बात बनावै, नहीं दर्श करबे को आवै,
उहनां विचों कई सतगुरां तों बेमुख हो के गल्लां बणाउंदे ने, गुरु साहब दे बर खिलाफ प्रचार कीता उहनां ने, महाराज जी दे खिलाफ प्रचार कीता। कहिंदे वेखो जी गुरु नानक साहब ने जिहड़ी मर्यादा चलाई सी नौवें पातशाह तक चली, इन्हां ने बदली दित्ती है, ਅੱਗੇ ਨਵੀਂ ਮਰਿਆਦਾ ਹੀ ਚਲਾ ਦਿੱਤੀ, ਨਵਾਂ ਹੀ ਪੰਥ ਬਣਾ ਦਿੱਤਾ ਹੈ। ਏਦਾਂ ਜਿਹੜੇ ਗੁਰੂ ਸਾਹਿਬ ਤੋਂ ਬੇਮੁੱਖ ਹੋਏ ਲੋਕ ਨੇ, ਹੈਣ ਤਾਂ ਸਿੱਖ ਹੀ ਸੀ ਪਰ ਉਹ ਬੇਮੁੱਖ ਹੋ ਗਏ ਸਤਿਗੁਰਾਂ ਤੋਂ, ਤੇ ਕਈ ਤਰ੍ਹਾਂ ਦੀਆਂ ਗੱਲਾਂ ਮਹਾਰਾਜ ਜੀ ਦੇ ਖਿਲਾਫ ਬਣਾਉਂਦੇ ਤੇ ਗੱਲਾਂ ਕਰਦੇ ਨੇ।
ਅਬ ਸਤਿਗੁਰ ਔਰ ਸ਼ਿਰਰ ਬਯੋ ਹੈ,
ਕਹਿੰਦੇ ਹੁਣ ਤਾਂ ਗੁਰੂ ਜੀ ਬਹੁਤੇ ਹਠੀ ਹੋ ਗਏ ਨੇ। ਸਿਰਰ ਦਾ ਮਤਲਬ ਹੁੰਦਾ ਹਠੀ ਹੋਣਾ, ਕਹਿੰਦੇ ਬਹੁਤੇ ਹੀ ਹਠੀ ਹੋ ਗਏ ਨੇ, ਹੱਠ ਦੇ ਧਾਰਨੀ ਹੋ ਗਏ ਨੇ।
ਕਰਮ ਅਯੋਗ ਵਿਸਾਲ ਕਯੋ ਹੈ,
ਅਯੋਗ ਕਰਮ ਜਿਹੜੇ ਨੇ ਉਹ ਕਰਨ ਵਾਸਤੇ ਕਹਿਣ ਲੱਗ ਪਏ ਨੇ ਆਪਣੇ ਸਿੱਖਾਂ ਨੂੰ।
ਸਭ ਕੇ ਗਰੇ ਜਨੇਊ ਉਤਰਾਏ, ਚਰਨ ਪਰ ਡਾਰੇ ਪੈਰਾਏ।
ਦੇਖੋ ਸਾਰਿਆਂ ਦੇ ਗਲਾਂ ਚੋਂ ਜਨੇਊ ਲਵਾ ਦਿੱਤੇ, ਵੀ ਜਨੇਊ ਨਹੀਂ ਪਾਉਣਾ ਕਿਸੇ ਨੇ। ਪਹਿਲਾਂ ਕੋਈ ਨਾ ਕੋਈ ਜਨੇਊ ਪਾ ਵੀ ਲੈਂਦੇ ਸੀ, ਭਾਂਤ ਭਾਂਤ ਦੇ ਸਿੱਖ ਜੋ ਆਉਂਦੇ ਸੀ ਗੁਰੂ ਸਾਹਿਬ ਦੇ ਚਰਨਾਂ ਚ, ਹਿੰਦੂ ਵੀ ਸਿੱਖ ਬਣ ਕੇ ਆਉਂਦੇ ਸਨ ਭਾਵਨਾ ਨਾਲ, ਤੇ ਉਹਨਾਂ ਜਨੇਊ ਵੀ ਪਾਏ ਹੁੰਦੇ ਸੀ। ਕਹਿੰਦੇ ਇਹਨਾਂ ਨੇ ਸਾਰਿਆਂ ਦੇ ਜਨੇਊ ਲਵਾ ਦਿੱਤੇ, ਕਹਿੰਦੇ ਜਨੇਊ ਦੀ ਥਾਂ ਤੇ ਗਾਤਰੇ ਕਿਰਪਾਨ ਪਾਓ, ਸ਼ਸਤਰ ਧਾਰਨ ਕਰੋ। ਏਦਾਂ ਇਹਨਾਂ ਨੇ ਗਲਾਂ ਦੇ ਵਿੱਚੋਂ ਜਨੇਊ ਲਵਾ ਦਿੱਤੇ ਨੇ, ਜਨੇਊ ਉਤਰਵਾ ਦਿੱਤੇ ਹਨ।
ਚਾਰਨ ਪਰ ਡਾਰੇ ਪੈਰਾਏ,
ਉਹ ਜਿਹੜੇ ਜਨੇਊ ਲਵਾ ਕੇ ਝਾੜਾਂ ਤੇ ਸੁਟਾ ਦਿੱਤੇ ਨੇ, ਯਾਨੀ ਕਿ ਆਖਿਆ ਵੀ ਸੁੱਟ ਦਿਓ ਝਾੜਾਂ ਤੇ, ਇਹਨਾਂ ਦੀ ਕੋਈ ਲੋੜ ਨਹੀਂ ਹੈ।
ਸੁਣ ਇੱਕ ਦਿਨ ਤਬ ਗੁਰੂ ਉਚਾਰਾ, ਗੁਰ ਕੀ ਸੰਗਤ ਚਾਰ ਉਦਾਰਾ।
ਖਾਲਸਾ ਜੀ, ਜਦੋਂ ਮਹਾਰਾਜ ਜੀ ਨੂੰ ਪਤਾ ਲੱਗਾ ਨਾ ਵੀ ਕਈ ਲੋਕ ਏਦਾਂ ਦੀਆਂ ਗੱਲਾਂ ਕਰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੇ ਗਲਾਂ ਚੋਂ ਜਿਹੜੇ ਜਨੇਊ ਸਨ ਉਹ ਲਵਾ ਕੇ ਝਾੜਾਂ ਤੇ ਸੁਟਾ ਦਿੱਤੇ ਨੇ, ਤੇ ਨਵਾਂ ਹੀ ਪੰਥ ਬਣਾ ਦਿੱਤਾ ਗਾਤਰੇ ਕਿਰਪਾਨਾਂ ਪਵਾ ਕੇ। ਕਲਗੀਧਰ ਜੀ ਨੇ ਜਦੋਂ ਕਿਸੇ ਨੇ ਆ ਕੇ ਦੱਸਿਆ ਤੇ ਕਲਗੀਧਰ ਜੀ ਇੱਕ ਦਿਨ ਬੋਲੇ, ਮਹਾਰਾਜ ਜੀ ਕਹਿੰਦੇ ਝਾੜਾਂ ਦੀ ਗੱਲ ਕਰਦੇ ਨੇ, ਸਮਾਂ ਆਵੇਗਾ ਜਦੋਂ ਇਹਨਾਂ ਝਾੜਾਂ ਵਿੱਚੋਂ ਵੀ ਮੇਰਾ ਖਾਲਸਾ ਪੈਦਾ ਹੋਵੇਗਾ। ਝਾੜ ਝਾੜ ਵਿੱਚ ਪੰਥ ਉਪਜੈ ਹੈ, ਇਹਨਾਂ ਝਾੜਾਂ ਵਿੱਚੋਂ ਵੀ ਸਿੰਘ ਪੈਦਾ ਹੋ ਕੇ ਨਿਕਲ ਕੇ ਆਉਣਗੇ, ਜਦੋਂ ਜੰਗ ਯੁੱਧ ਹੋਵੇਗਾ। ਖਾਲਸਾ ਜੀ ਉਹ ਸਮਾਂ ਫਿਰ ਬਚਨ ਮਹਾਰਾਜ ਜੀ ਦੇ ਪਲੀ ਭੂਤ ਵੀ ਹੋਏ। ਭਾਈ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਵਿੱਚ ਉਹ ਬਚਨ ਲਿਖੇ ਨੇ ਕਿ ਜਦੋਂ ਕਿਤੇ ਸਿੰਘਾਂ ਦਾ ਜੰਗ ਯੁੱਧ ਹੁੰਦਾ ਸੀ, ਪਹਿਲਾਂ ਤਾਂ ਲੜਨ ਵੇਲੇ 5-7 ਸਿੰਘ ਹੀ ਹੁੰਦੇ ਸੀ, ਜਦੋਂ ਜੰਗ ਸ਼ੁਰੂ ਹੋ ਜਾਣਾ ਪਤਾ ਨਹੀਂ ਝਾੜਾਂ ਵਿੱਚੋਂ ਕਿਧਰੋਂ ਕਿਧਰੋਂ ਸਿੰਘ ਨਿਕਲ ਕੇ ਆਪਣੇ ਆਪ ਹੀ ਪ੍ਰਗਟ ਹੋ ਜਾਣੇ, ਤੇ ਲੜਦਿਆਂ ਪਹਿਲਾਂ 5-7 ਹੋਣੇ, ਬਾਅਦ ਵਿੱਚ ਜਦੋਂ ਵੇਖਣਾ ਤੇ ਉਹਨਾਂ ਨੇ 500-500 ਸਿੰਘ ਤਿਆਰ ਬਰ ਤਿਆਰ ਹੋ ਜਾਣੇ। ਕਈ ਕਈ ਸਿੰਘ ਆ ਕੇ ਰਲ ਜਾਂਦੇ ਸੀ। ਤੋ ਮਹਾਰਾਜ ਨਵਾਬ ਕਪੂਰ ਸਿੰਘ ਜੀ ਜਦੋਂ ਖੰਡੇ ਦੀ ਪੌਲ ਛਕਾਉਂਦੇ ਸੀ, ਭਾਈ ਰਤਨ ਸਿੰਘ ਭੰਗੂ ਨੇ ਬੜੇ ਸੋਹਣੇ ਬਚਨ ਲਿਖੇ ਨੇ, ਤੇ ਜਿਹੜਾ ਅੰਮ੍ਰਿਤ ਵੱਧ ਜਾਂਦਾ ਸੀ ਨਾ ਬਾਟੇ ਚ, ਤੇ ਨਵਾਬ ਕਪੂਰ ਸਿੰਘ ਜੀ ਉਹ ਜਿਹੜਾ ਅੰਮ੍ਰਿਤ ਸੀ ਝਾੜਾਂ ਦੇ ਵਿੱਚ, ਜੰਗਲ ਵਿੱਚ ਹੀ ਉਦੋਂ ਅੰਮ੍ਰਿਤ ਸੰਚਾਰ ਹੁੰਦੇ ਸੀ, ਤੇ ਝਾੜਾਂ ਦੇ ਉੱਤੇ ਛਿੱਟੇ ਮਾਰਨੇ, ਸਿੰਘਾਂ ਨੇ ਪੁੱਛਣਾ ਨਵਾਬ ਸਾਹਿਬ ਜੀ ਇਹ ਕੀ ਕਰਦੇ ਹੋ? ਕਹਿੰਦੇ ਮੈਂ ਪੰਥ ਦਾ ਬੀਜ ਰਿਹਾ, ਆਉਣ ਵਾਲੇ ਸਮੇਂ ਚ ਇਹਨਾਂ ਝਾੜਾਂ ਵਿੱਚੋਂ ਵੀ ਸਿੰਘ ਤਿਆਰ ਬਰ ਤਿਆਰ ਹੋ ਕੇ ਨਿਕਲਣਗੇ, ਇਹਨਾਂ ਵਿੱਚੋਂ ਬਾਹਰ ਆਉਣਗੇ। ਏਦਾਂ ਵੀ ਬਚਨ ਹੋਏ। ਕਲਗੀਧਰ ਜੀ ਨੇ ਵੀ ਬਚਨ ਕੀਤੇ, ਕਹਿੰਦੇ ਇਹਨਾਂ ਝਾੜਾਂ ਵਿੱਚੋਂ ਹੀ ਨਿਲੰਬਰ ਧਾਰਾ ਖਾਲਸਾ ਪੈਦਾ ਹੋਵੇਗਾ।
ਇਸ ਵਿਧ ਕੇ ਸਿੱਖ ਸੰਗਤ ਹੋਏ,
ਇਸ ਪ੍ਰਕਾਰ ਮਹਾਰਾਜ ਜੀ ਦੀ ਬਹੁਤ ਸਾਰੀ ਜਿਹੜੀ ਸਿੱਖ ਸੰਗਤ ਹੈ,
ਬੰਦੇ ਜਾਤ ਸ਼੍ਰਿੰਖਲਾ ਜੋਏ,
ਜਿਹੜੇ ਜਾਤੀਵਾਦ ਦੇ ਸ਼੍ਰਿੰਖਲਾ ਫਾਹੀਆਂ ਵਿੱਚ ਬੱਧੇ ਹੋਏ ਸਨ। ਕਈ ਜਿਹੜੇ ਬੇਮੁੱਖ ਲੋਕ ਵੀ ਹੁੰਦੇ ਨੇ ਨਾ, ਸਾਰੇ ਕੁਝ ਨਹੀਂ ਹੁੰਦੇ, ਤੇ ਉਹਨਾਂ ਵਿੱਚੋਂ ਕਈ ਜਿਹੜੇ ਬੇਮੁੱਖ ਸਿੱਖ ਨੇ ਗੁਰੂ ਕਲਗੀਧਰ ਤੋਂ, ਉਹ ਆਪਣੀਆਂ ਜਾਤਾਂ ਦੀਆਂ ਸੰਗਲੀਆਂ ਵਿੱਚ ਬੱਧੇ ਹੋਏ ਹਨ।
ਇੱਕ ਦਿਨ ਕਲਗੀਧਰ ਕੀਏ ਦਾਨ,
ਇੱਕ ਦਿਨ ਕਲਗੀਧਰ ਜੀ ਨੇ ਖੇਡ ਵਰਤਾਈ, ਖਾਲਸੇ ਨੂੰ ਦੱਸਣਾ ਸੀ ਵੀ ਦਾਨ ਦੇਣਾ ਤੇ ਖਾਲਸੇ ਨੂੰ ਹੀ ਦੇਣਾ। ਤੋ ਮਹਾਰਾਜ ਜੀ ਨੇ ਕੀ ਕੀਤਾ ਵੀ ਇੱਕ ਦਿਨ ਸਤਿਗੁਰੂ ਦਸਵੇਂ ਪਾਤਸ਼ਾਹ ਨੇ ਦਾਨ ਕੀਤਾ,
ਲੋਹਾ ਮਾਸ ਨੇ ਮਾਂ।
ਮਹਾਰਾਜ ਜੀ ਨੇ ਕੀ ਦਾਨ ਕੀਤਾ? ਸਵਾ ਮਣ ਲੋਹਾ ਤੇ ਲੋਹੇ ਦੇ ਨਾਲ ਤੇਲ, ਉਹ ਮਹਾਰਾਜ ਜੀ ਨੇ ਦਾਨ ਕੀਤਾ।
ਸੌ ਸੌ ਮਣ ਇਹ ਵਸਤੂ ਤੀਨ,
ਸੌ ਸੌ ਮਣ, ਸੌ ਮਣ ਲੋਹਾ, ਸੌ ਮਣ ਮਾਹਾਂ ਦੀ ਦਾਲ ਤੇ ਸੌ ਮਾਣੀ ਤੇਲ, ਇਹ ਤਿੰਨ ਚੀਜ਼ਾਂ ਮਹਾਰਾਜ ਜੀ ਨੇ ਦਾਨ ਕੀਤੀਆਂ। ਆਖਿਆ ਵੀ ਇਹ ਦਾਨ ਕਰਨੀਆਂ, ਇਕੱਠੀਆਂ ਕਰੋ ਤਿੰਨੇ ਚੀਜ਼ਾਂ। ਸੌ ਮਣ ਲੋਹਾ ਲੈ ਲਿਆ, ਸੋ ਮਾਣੀ ਤੇਲ ਲੈ ਲਿਆ, ਸੋ ਮਾਣੀ ਮਾਹਾਂ ਦੀ ਦਾਲ ਲੈ ਲਈ।
ਹੁਕਮ ਪ੍ਰਭੂ ਨੇ ਸਵੇਰ ਕੀਨ,
ਕਲਗੀਧਰ ਜੀ ਨੇ ਹੁਕਮ ਕੀਤਾ ਵੀ ਇਹ ਤਿੰਨੇ ਚੀਜ਼ਾਂ ਇਕੱਠੀਆਂ ਕਰੋ, ਦਾਨ ਕਰਨੀਆਂ ਹਨ।
ਬਾਂਟ ਦਿਓ ਉੱਤਮ ਦਿਜ ਗਨ ਕੋ,
ਮਹਾਰਾਜ ਜੀ ਕਹਿੰਦੇ ਬ੍ਰਾਹਮਣਾਂ ਨੂੰ ਸੱਦ ਲਓ, ਉਹਨਾਂ ਨੂੰ ਦਾਨ ਕਰਨੀਆਂ ਨੇ ਤਿੰਨੇ ਚੀਜ਼ਾਂ। ਜਿਹੜੇ ਉੱਤਮ ਬ੍ਰਾਹਮਣ ਨੇ ਦਿਜ ਨੇ ਉਹ ਸਾਨੂੰ ਨਾਲੇ ਬ੍ਰਾਹਮਣ ਗੱਲਾਂ ਵੀ ਕਰਦੇ ਸੀ ਨਾ, ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਨੇ ਜਦੋਂ ਦਾ ਪੰਥ ਬਣਾਇਆ ਸਾਨੂੰ ਦਾਨ ਹੀ ਨਹੀਂ ਦਿੰਦੇ। ਮਹਾਰਾਜ ਜੀ ਕਹਿੰਦੇ ਬੁਲਾ ਲਓ ਉਹਨਾਂ ਸਾਰਿਆਂ ਨੂੰ ਜਿਹੜੇ ਕਹਿੰਦੇ ਨੇ ਵੀ ਸਾਨੂੰ ਦਾਨ ਨਹੀਂ ਦਿੰਦੇ। ਇਹ ਤਿੰਨੇ ਚੀਜ਼ਾਂ ਦਾਨ ਕਰਨੀਆਂ, ਸੋ ਮਣ ਲੋਹਾ, ਸੋ ਮਣ ਦਾਲ ਮਾਵਾਂ ਦੀ, ਤੇ ਸੋ ਮਣ ਹੀ ਤੇਲ ਸੀ। ਮਹਾਰਾਜ ਜੀ ਨੇ ਆਖਿਆ ਵੀ ਬ੍ਰਾਹਮਣਾਂ ਨੂੰ ਜਿਹੜੇ ਚੰਗੇ ਜਾਤੀ ਦੇ ਬ੍ਰਾਹਮਣ ਨੇ ਉਹਨਾਂ ਸਾਰਿਆਂ ਨੂੰ ਸੱਦ ਲਓ।
ਗਏ ਦਾਸ ਲੈ ਮਾਨ ਬਚਨ ਕੋ,
ਤੇ ਸਤਿਗੁਰਾਂ ਦਾ ਬਚਨ ਮੰਨ ਕੇ ਤਿੰਨੇ ਚੀਜ਼ਾਂ ਸੇਵਾਦਾਰ ਲੈ ਕੇ ਬ੍ਰਾਹਮਣਾਂ ਨੂੰ ਦਾਨ ਕਰਨ ਵਾਸਤੇ ਗਏ।
ਲਹਿਰ ਦਿਓ ਜਬ ਲੈ ਦੇ ਜਿਨਾਏ,
ਜਦੋਂ ਬ੍ਰਾਹਮਣਾਂ ਨੂੰ ਜਾ ਕੇ ਦਾਨ ਕਰਨ ਲੱਗੇ ਵੀ ਇਹ ਚੀਜ਼ਾਂ ਦਾਨ ਕਰਨੀਆਂ, ਬ੍ਰਾਹਮਣਾਂ ਨੇ ਨਾ ਕਰ ਦਿੱਤੀ। ਕਹਿੰਦੇ ਅਸੀਂ ਕੀ ਕਰਨਾ, ਲੋਹਾ ਸਾਡੇ ਕਿਹੜੇ ਕੰਮ ਦਾ, ਇਹ ਲੋਹਾ ਅਸੀਂ ਕੀ ਕਰਨਾ, ਇਹ ਮਾਵਾਂ ਦੀ ਦਾਲ ਇੰਨੀ ਅਸੀਂ ਕੀ ਕਰਨੀ ਹੈ, ਕਿਹੜੀ ਕੰਮ ਦੀ, ਸਾਨੂੰ ਕੁਝ ਦਾਨ ਕਰਨਾ, ਕੋਈ ਅਸ਼ਰਫੀਆਂ ਲਿਆਓ ਸੋਨੇ ਦੀਆਂ, ਕੋਈ ਖੀਰ ਲਿਆਓ, ਕੜਾਹ ਲਿਆਓ, ਏਦਾਂ ਦੀਆਂ ਚੀਜ਼ਾਂ ਹੋਣ ਤਾਂ ਸਾਨੂੰ ਦਾਨ ਕਰੋ, ਇਹ ਮਾਵਾਂ ਦੀ ਦਾਲ ਸਾਡੇ ਕਿਹੜੇ ਕੰਮ ਦੀ, ਤੇ ਆਹ ਤੇਲ ਅਸੀਂ ਇੰਨਾ ਕੀ ਕਰਨਾ। ਕਹਿੰਦੇ ਬ੍ਰਾਹਮਣਾਂ ਨੇ ਅੱਗੋਂ ਨਾ ਕਰ ਦਿੱਤੀ, ਅਸੀਂ ਨੀ ਇਹ ਚੀਜ਼ਾਂ ਦਾਨ ਲੈਣੀਆਂ।
ਅਰਦਾਸੀ ਤਬ ਗੁਰ ਪਾਹੇ,
ਉਹ ਜਿਹੜਾ ਅਰਦਾਸੀਆ ਸੀ ਉਹ ਸਤਿਗੁਰਾਂ ਕੋਲ ਵਾਪਸ ਆ ਗਿਆ ਜਦੋਂ ਬ੍ਰਾਹਮਣਾਂ ਨੇ ਦਾਨ ਨਾ ਲਿਆ। ਉਹਨੇ ਆ ਕੇ ਫਿਰ ਕਲਗੀਧਰ ਜੀ ਨੂੰ ਦੱਸਿਆ,
ਤਿਜ ਪਰ ਲੇਤ ਨਹੀਂ ਦੇ ਰਹੇ।
ਕਹਿਣ ਲੱਗਾ ਮਹਾਰਾਜ ਜੀ ਵੀ ਅਸੀਂ ਬ੍ਰਾਹਮਣਾਂ ਨੂੰ ਇਹ ਦਾਨ ਕਰਨ ਗਏ ਸੀ, ਉਹਨਾਂ ਨੇ ਚੀਜ਼ਾਂ ਦਾਨ ਨਹੀਂ ਲਈਆਂ। ਉਹ ਕਹਿੰਦੇ ਅਸੀਂ ਨੀ ਇਹ ਲੈਣੀਆਂ ਚੀਜ਼ਾਂ, ਅਸੀਂ ਇਹ ਦਾਨ ਨਹੀਂ ਲੈਣਾ।
ਸਾਚੇ ਪਾਤਸ਼ਾਹ ਬਚ ਗਏ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਅੱਗੋਂ ਬੋਲੇ, ਕਹਿਣ ਲੱਗੇ
ਕਿਉਂ ਨੈ ਲੇਤ ਕਹਿ ਕੋ ਕਹਾ।
ਮਹਾਰਾਜ ਜੀ ਕਹਿੰਦੇ ਬਈ ਸਿੱਖਾ ਇਹ ਕਿਉਂ ਨੀ ਲੈਂਦੇ, ਬ੍ਰਾਹਮਣ ਤਾਂ ਦਾਨ ਲੈਂਦੇ ਨੇ, ਉਹਨਾਂ ਦਾ ਤਾਂ ਧਰਮ ਹੈ ਦਾਨ ਲੈਣਾ। ਖਾਲਸਾ ਜੀ ਇੱਥੇ ਇੱਕ ਬ੍ਰਾਹਮਣਾਂ ਦੀ ਕਮੀ ਵੀ ਸਤਿਗੁਰਾਂ ਨੇ ਪ੍ਰਗਟ ਕਰਕੇ ਵਿਖਾਈ। 6 ਕਰਮ ਹੁੰਦੇ ਨੇ ਬ੍ਰਾਹਮਣਾਂ ਦੇ, ਦਾਨ ਦੇਣਾ, ਦਾਨ ਲੈਣਾ, ਉਹਨਾਂ ਵਿੱਚੋਂ 2 ਕਰਮ ਨੇ। ਦਾਨ ਲੈਣ ਦੇ ਵਿੱਚ ਕੋਈ ਵੀ ਕੋਈ ਚੀਜ਼ ਦਾਨ ਕਰ ਦੇਵੇ, ਉਹਨਾਂ ਨੇ ਸਤ ਬਚਨ ਕਰਕੇ ਲੈ ਲੈਣਾ, ਕੁਝ ਵੀ ਦਾਨ ਕਰ ਦੇਵੇ ਕੋਈ, ਉਹਨਾਂ ਦਾ ਕੰਮ ਨਹੀਂ ਅੱਗੋਂ ਹੀਲ ਹੁੱਜਤ ਕਰਨੀ ਅਸੀਂ ਇਹ ਨਹੀਂ ਲੈਣਾ, ਅਸੀਂ ਇਹ ਨਹੀਂ ਲੈਣਾ। ਕਹਿੰਦੇ ਜਿਹਨੇ ਦਾਨ ਦੇਣਾ ਜਿਹੋ ਜਿਹਾ ਦੇਣਾ ਉਹੋ ਜਿਹਾ ਸਤ ਬਚਨ ਕਰਕੇ ਝੋਲੀ ਅੱਡ ਕੇ ਲੈ ਲੈਣਾ। ਇੱਕ ਬ੍ਰਾਹਮਣ ਆਇਆ ਸੀ ਨਾ, ਜਨਮੇਜੇ ਦੀ ਕਥਾ ਗੁਰਬਾਣੀ ਵਿੱਚ ਆਉਂਦੀ ਹੈ, ਅੱਜ ਰਾਜੇ ਅੱਜ ਦੀ, ਵੀ ਉਹਦੇ ਕੋਲ ਇੱਕ ਬ੍ਰਾਹਮਣ ਆਇਆ ਸੀ ਦਾਨ ਕਰਨ, ਤੇ ਉਹਨੇ ਲਿੱਦੀ ਚੁੱਕ ਕੇ ਪਾ ਦਿੱਤੀ, ਉਹਨੇ ਸਤ ਬਚਨ ਕਰਕੇ ਝੋਲੀ ਚ ਪਵਾ ਲਈ ਸੀ ਲਿੱਦ ਵੀ। ਹੁਣ ਲਿੱਦ ਦਾਨ ਵਾਲੀ ਖਾਣ ਦੇ ਕੰਮ ਥੋੜੀ ਆਉਣੀ ਸੀ, ਘੋੜੇ ਦੀ ਲਿੱਦ ਸੀ, ਪਰ ਦਾਨ ਦਿੱਤੀ ਉਹਨੇ ਝੋਲੀ ਚ ਪਵਾ ਲਈ ਸਤ ਬਚਨ ਕਰਕੇ। ਬ੍ਰਾਹਮਣ ਦਾ ਇਹ ਕਰਮ ਹੁੰਦਾ। ਇਹ ਮਹਾਰਾਜ ਜੀ ਦਸਵੇਂ ਪਾਤਸ਼ਾਹ ਪੁੱਛਦੇ ਵੀ ਦੱਸੋ ਵੀ ਇਹਨਾਂ ਬ੍ਰਾਹਮਣਾਂ ਨੇ ਦਾਨ ਲਿਆ ਕਿਉਂ ਨੀ, ਬਈ ਅਸੀਂ ਦਾਨ ਭੇਜਿਆ, ਸੋ ਮਣ ਤੇਲ, ਸੋ ਮਣ ਲੋਹਾ ਤੇ ਸੋ ਮਣੀ ਮਾਹਾਂ ਦੀ ਦਾਲ, ਕਿਉਂ ਨੀ ਲਿਆ, ਇਹ ਤਿੰਨੇ ਚੀਜ਼ਾਂ ਦਾਨ ਕਿਉਂ ਨੀ ਲਈਆਂ, ਕੀ ਕਾਰਨ ਹੈ।
ਔਰ ਪੈ ਧਰ ਅਰਦਾਸੀ ਮਹਾ,
ਅਰਦਾਸੀਆ ਸੀ ਉਹ ਸਤਿਗੁਰਾਂ ਦਾ ਡਰ ਮੰਨ ਕੇ ਦੱਸੇ ਨਾ ਵੀ ਮੈਂ ਬ੍ਰਾਹਮਣ, ਕਿਉਂਕਿ ਬ੍ਰਾਹਮਣ ਬੜੇ ਕੁਰਖਤ ਬੋਲੇ ਸੀ, ਉਹਨਾਂ ਨੇ ਬੜੇ ਕੜਵੇ ਬੋਲ ਬੋਲੇ ਸੀ, ਉਹਨੇ ਡਰ ਕੇ ਮਹਾਰਾਜ ਜੀ ਨੂੰ ਜਵਾਬ ਨਹੀਂ ਦਿੱਤਾ ਵੀ ਬ੍ਰਾਹਮਣਾਂ ਨੇ ਕੀ ਕਿਹਾ।
ਸੁਣਤ ਅਰਜ ਕਰ ਜੋਰ ਉਚਾਰੇ, ਤੁਮ ਹੀ ਜਾਣੋ ਗਤੀ ਤੁਮਾਰੇ।
ਅਰਦਾਸੀਏ ਨੇ ਹੱਥ ਜੋੜੇ ਆਖਿਆ, ਸਤਿਗੁਰੂ ਜੀ ਤੁਹਾਡੀ ਗਤ ਮਿਤ ਤੁਸੀਂ ਜਾਣਦੇ, ਤੁਹਾਡੀ ਗਤ ਤੁਸੀਂ ਜਾਣੋ ਮਹਾਰਾਜ ਜੀ, ਹੋਰ ਨੀ ਕੋਈ ਜਾਣਦਾ।
ਸਾਚੇ ਸਾਹਿਬ ਅਵਰ ਨਾ ਜਾਣੈ, ਅੰਤਰ ਜਾਮੀ ਨਾਏ ਨਛਾਨੈ।
ਸੱਚੇ ਸਾਹਿਬ ਜੀ ਹੋਰ ਨੀ ਕੋਈ ਜਾਣਦਾ ਤੁਹਾਡੀ ਮਹਿਮਾ ਨੂੰ, ਤੁਹਾਡੀ ਗਤ ਮਿਤ ਨੂੰ ਤੁਸੀਂ ਜਾਣਦੇ ਹੋ, ਨਾਲੇ ਤੁਸੀਂ ਅੰਤਰ ਜਾਮੀ ਹੋ ਇਹ ਵੀ ਜਾਣਦੇ ਹੋ ਵੀ ਬ੍ਰਾਹਮਣਾਂ ਨੇ ਕੀ ਜਵਾਬ ਦਿੱਤਾ, ਇਹ ਵੀ ਤੁਸੀਂ ਜਾਣੀ ਜਾਣ ਹੋ ਜਾਣਦੇ ਹੋ ਮਹਾਰਾਜ ਜੀ, ਤੁਹਾਡੇ ਅੱਗੇ ਕੋਈ ਓਹਲਾ ਨਹੀਂ ਹੈ।
ਸਾਹਿਬ ਸਿੰਘ ਬੈਠੇ ਹੋ ਤਬ ਪਾਸੇ,
ਲਾਗੇ ਸਤਿਗੁਰਾਂ ਦੇ ਭਾਈ ਸਾਹਿਬ ਸਿੰਘ ਜੀ ਬੈਠੇ ਸਨ।
ਜਾਣਿਓ ਡਰਿਓ ਕਹਿ ਅਰਦਾਸੇ,
ਸਾਹਿਬ ਸਿੰਘ ਜੀ ਨੇ ਵੇਖਿਆ ਵੀ ਅਰਦਾਸੀਆ ਡਰਿਆ ਹੋਇਆ, ਜੋ ਬ੍ਰਾਹਮਣਾਂ ਨੇ ਕਿਹਾ ਇਹ ਦੱਸ ਨਹੀਂ ਰਿਹਾ, ਸਪਸ਼ਟ ਨਹੀਂ ਕਰ ਰਿਹਾ ਮਹਾਰਾਜ ਜੀ ਦੇ ਕੋਲ, ਇਹ ਡਰਿਆ ਹੋਇਆ ਗੁਰੂ ਸਾਹਿਬ ਦਾ ਭੈ ਰੱਖੀ ਬੈਠਾ।
ਜਿਸਨੇ ਕਹੋ ਸੋ ਦਿਜਨੇ ਉਚਾਰੇ।
ਭਾਈ ਸਾਹਿਬ ਸਿੰਘ ਜੀ ਨੂੰ ਪਤਾ ਸੀ ਵੀ ਬ੍ਰਾਹਮਣਾਂ ਨੇ ਕੀ ਜਵਾਬ ਦਿੱਤਾ। ਭਾਈ ਸਾਹਿਬ ਸਿੰਘ ਜੀ ਉਸ ਵੇਲੇ ਬੋਲੇ, ਕਹਿਣ ਲੱਗੇ, ਸਤਿਗੁਰੂ ਜੀ ਬ੍ਰਾਹਮਣਾਂ ਨੇ ਇਹ ਜਵਾਬ ਦਿੱਤਾ ਹੈ।
ਗੁਰ ਰਹੇ ਨਹੀਂ ਅਧਿਕਾਰੀ।
ਕਹਿੰਦੇ ਜੀ ਅਸੀਂ ਗੁਰੂ ਦਾ ਦਾਨ ਨਹੀਂ ਲੈਣਾ। ਪਸੰਦ ਤਾਂ ਚੀਜ਼ਾਂ ਨਹੀਂ ਸੀ ਉਹਨਾਂ ਨੂੰ, ਦੋਸ਼ ਉਹਨਾਂ ਨੇ ਸਤਿਗੁਰਾਂ ਵਿੱਚ ਕੱਢਿਆ। ਕਹਿੰਦੇ ਗੁਰੂ ਜੀ ਅਧਿਕਾਰ ਹੀ ਨਹੀਂ ਰਹੇ ਦਾਨ ਕਰਨ ਦੇ, ਉਹ ਹੁਣ ਦਾਨ ਨਹੀਂ ਦੇ ਸਕਦੇ।
ਖੱਤਰੀ ਹੈ ਕਰ ਲਾਏ ਜਨੇਊ, ਇਮਹੀ ਕਹਿ ਸੋਡੀ ਕੁੱਲ ਜੋ।
ਉਹਨਾਂ ਨੇ ਖੱਤਰੀ ਹੋ ਕੇ ਆਪਣੇ ਗਲ ਚੋਂ ਜਨੇਊ ਲਾ ਦਿੱਤਾ। ਜਨੇਊ ਨਹੀਂ ਪਾਉਂਦੇ, ਨਾਲੇ ਆਪਣੇ ਸਿੰਘਾਂ ਦੇ ਗਲਾਂ ਵਿੱਚੋਂ ਵੀ ਜਨੇਊ ਲਵਾ ਦਿੱਤੇ ਨੇ। ਅਸੀਂ ਉਹਨਾਂ ਦਾ ਦਾਨ ਨਹੀਂ ਲੈਣਾ। ਦਾਨ ਤਾਂ ਉਹਨਾਂ ਨੂੰ ਓਦਾਂ ਹੀ ਪਸੰਦ ਨਹੀਂ ਸੀ ਆਇਆ, ਜੇ ਕਿਤੇ ਸ਼ਰਫੀਆਂ ਆਈਆਂ ਹੁੰਦੀਆਂ ਸੋਨੇ ਦੀਆਂ ਤੇ ਉਦੋਂ ਹੀ ਕਹਿਣਾ ਸੀ ਲਿਆਓ ਜੀ। ਹੁਣ ਲੋਹਾ ਲੈਣਾ ਥੋੜੀ ਪਸੰਦ ਸੀ ਇਹਨਾਂ ਨੂੰ, ਵੀ ਸੋਮਣ ਲੋਹਾ ਸੀ ਕੀ ਕਰਨਾ, ਮਾਵਾਂ ਦੀ ਦਾਲ ਸੋਮਣ ਕੀ ਕਰਾਂਗੇ ਅਸੀਂ। ਕਹਿੰਦੇ ਜੀ ਇਹਨਾਂ ਨੇ ਖੱਤਰੀ ਹੋ ਕੇ ਗਲ ਚੋਂ ਜਨੇਊ ਆਪ ਵੀ ਲਾਇਆ, ਸਿੰਘਾਂ ਦੇ ਗਲਾਂ ਵਿੱਚੋਂ ਵੀ ਲਵਾ ਦਿੱਤੇ ਨੇ ਜਨੇਊ, ਤੇ ਜਿਹੜੇ ਇਹਨਾਂ ਦੇ ਸੋਢੀ ਭਾਈਚਾਰਾ, ਜਿਹੜਾ ਇਹਨਾਂ ਦਾ ਸੋਢੀਆਂ ਦਾ ਹੋਰ ਵੀ ਜਿਹੜਾ ਇਹਨਾਂ ਦਾ ਭਾਈਚਾਰਾ, ਉਹ ਵੀ ਇਹੀ ਕਹਿੰਦੇ ਨੇ ਵੀ ਗੁਰੂ ਜੀ ਨੇ ਜਨੇਊ ਲਵਾ ਦਿੱਤੇ ਹਨ।
ਭਈ ਗੁਰੂ ਕੇ ਬਾਵਰ ਅਵੈ,
ਇਹ ਜਿਹੜੇ ਗੁਰੂ ਕੇ ਨੇ ਤਾਂ ਬਾਵਰੇ ਹੋ ਗਏ ਨੇ। ਬਾਵਰੇ ਉਹਨਾਂ ਨੇ ਇਹ ਸ਼ਬਦ ਵੀ ਵਰਤਿਆ, ਬ੍ਰਾਹਮਣਾਂ ਨੇ ਇੱਥੋਂ ਤੱਕ ਸ਼ਬਦ ਵਰਤਿਆ ਕਿ ਗੁਰੂ ਕੇ ਤਾਂ ਬਾਵਰੇ ਹੋ ਗਏ ਨੇ।
ਇਤਿਆਦਕ ਬੋਲਤ ਹੈ ਸਬੈ,
ਮਹਾਰਾਜ ਜੀ ਇੱਦਾਂ ਦੇ ਭੈੜੇ ਬੋਲ ਬੋਲਦੇ ਨੇ ਬ੍ਰਾਹਮਣ, ਇਹੋ ਜਿਹੇ ਬਿਟਰੇ ਹੋਏ ਵਿਗੜੇ ਹੋਏ ਨੇ।
ਸੁਣ ਕਲਗੀ ਤਰ ਬਾਕੀ ਉਚਾਰੇ, ਕਰੋ ਮਾਂ ਕੇ ਪੱਲੇ ਸਾਰੇ।
ਮਹਾਰਾਜ ਸੱਚੀ ਪਾਤਸ਼ਾਹ ਨੇ ਆਖਿਆ, ਭਾਈ ਕੋਈ ਗੱਲ ਨੀ, ਚੰਗਾ ਹੋਇਆ ਨਾ ਕਰ ਦਿੱਤੀ, ਅਸੀਂ ਇਹਨਾਂ ਨੂੰ ਦਾਨ ਦੇਣਾ ਵੀ ਨਹੀਂ ਸੀ, ਅਸੀਂ ਤਾਂ ਝੂਠਾ ਹੀ ਕਰਨਾ ਸੀ, ਦਾਨ ਤਾਂ ਖਾਲਸੇ ਨੂੰ ਹੀ ਦੇਣਾ ਹੈ। ਕਹਿੰਦੇ ਆ ਜਿਹੜੇ ਮਾਂ ਨੇ ਸੋ ਮਣ ਤੇ ਸੋ ਮਣ ਤੇਲ ਹੈ ਨਾ, ਇਹਦੇ ਵਿੱਚ ਵੜੇ ਤਿਆਰ ਕਰੋ, ਮਾਵਾਂ ਦੇ ਵੜੇ ਉਹ ਤਿਆਰ ਕਰ ਲਵੋ, ਸੋਹਣੇ ਬੜੇ ਬਣਾ ਲਵੋ।
ਕੜੇ ਅੰਗੂਠੀ ਮਣਕੇ ਮਾਲਾ,
ਔਰ ਕਹਿੰਦੇ ਭਾਈ ਇਹਦੇ ਜਿਹੜਾ ਲੋਹਾ, ਇਹਦੀਆਂ ਲੋਹੇ ਦੀਆਂ ਮਾਲਾਵਾਂ ਬਣਾ ਦਿਓ, ਸੋਹਣੀਆਂ ਨਿੱਕੇ ਨਿੱਕੇ ਮਣਕੇ ਬਣਾ ਕੇ ਨਾ, ਲੋਹੇ ਦੇ ਵਿੱਚੋਂ ਬਹੁਤੀਆਂ ਮਾਲਾਵਾਂ ਬਣਾ ਦਿਓ।
ਕੜੇ ਅੰਗੂਠੀ ਮਣਕੇ ਮਾਲਾ,
ਕੜੇ ਬਣਾ ਦਿਓ ਸਰਬ ਲੋਹ ਦੇ ਸਿੰਘਾਂ ਦੇ ਹੱਥਾਂ ਵਿੱਚ ਪਾਉਣ ਵਾਸਤੇ, ਇਸ ਲੋਹੇ ਦੀਆਂ ਮਾਲਾਵਾਂ ਬਣਾ ਦਿਓ, ਮਣਕੇ ਬਣਾ ਦਿਓ।
ਲਿਓ ਕਰਵਾਏ ਲੋ ਤੇ ਜਾਲਾ,
ਲੋਹੇ ਦੇ ਸ਼ਸਤਰ ਬਣਾ ਦਿਓ ਜਿੰਨੇ ਬਣਦੇ ਨੇ, ਕੜੇ ਬਣਾ ਦਿਓ ਮਾਲਾਵਾਂ, ਕਿਉਂਕਿ ਸਿੰਘ ਖਾਲਸਾ ਜੀ ਮਾਲਾ ਵੀ ਸਰਬ ਲੋਹ ਦੀ ਰੱਖਦੇ ਜ਼ਿਆਦਾ, ਮਾਲਾ ਵੀ ਉਹਨਾਂ ਕੋਲ ਸਰਬ ਲੋਹ ਦੀ ਹੁੰਦੀ। ਮਹਾਰਾਜ ਜੀ ਕਹਿੰਦੇ ਕੜੇ ਬਣਾ ਦਿਓ ਲੋਹੇ ਦੇ, ਜਿਹੜਾ ਲੋਹਾ ਉਹਦੀਆਂ ਮਾਲਾਵਾਂ ਬਣਾ ਦਿਓ, ਤੇ ਆਹ ਜਿਹੜੇ ਮਾਂ ਨੇ ਇਹਨਾਂ ਦੀ ਇਹਦੀ ਇਹਨੂੰ ਰਗੜ ਕੇ ਪੀਸ ਕੇ ਇਹਦੇ ਬੜੇ ਬਣਾ ਦਿਓ, ਜਿਹੜਾ ਤੇਲ ਹੈ ਨਾਲ ਸੋ ਮਣ ਉਹਦੇ ਵਿੱਚ, ਤੇ ਸਾਰਿਆਂ ਵਿੱਚ ਵਰਤਾ ਦਿਓ ਜਿੰਨਾ ਸਾਡਾ ਖਾਲਸਾ ਸਾਡੇ ਸਿੰਘ ਹਨ।
ਸ਼ਿਆਮ ਸਿੰਘ ਸੁਣ ਕਰ ਲੈ ਗਏ,
ਸਤਿਗੁਰੂ ਜੀ ਦੇ ਬਚਨ ਸੁਣ ਕੇ ਸ਼ਿਆਮ ਸਿੰਘ ਸੀ ਮਹਾਰਾਜ ਜੀ ਦਾ ਸੇਵਾਦਾਰ, ਉਹਨੇ ਸਾਰੀਆਂ ਚੀਜ਼ਾਂ ਲਈਆਂ ਤੇ ਲੈ ਕੇ ਚਲਾ ਗਿਆ।
ਸਕਲ ਕਰਾਵਤ ਭਇਓ, ਤੂਰਨ ਸਕਲ ਕਰਾਵਤ ਭਇਓ,
ਸਤਿਗੁਰਾਂ ਦਾ ਹੁਕਮ ਸੁਣਦਿਆਂ ਇਹਨੇ ਉਹ ਸਾਰੀਆਂ ਚੀਜ਼ਾਂ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਓਦਾਂ ਹੀ ਉਹ ਸਾਰੀਆਂ ਚੀਜ਼ਾਂ ਤਿਆਰ ਕਰਵਾਈਆਂ।
ਸਮਾਂ ਜਬੈ ਪਡਵੇ ਰਹਿ ਰਾਸ, ਲੱਗਿਓ ਦੀਵਾਨ ਗੁਰੂ ਕੇ ਪਾਤ।
ਸ਼ਾਮ ਦੇ ਸਮੇਂ ਜਦੋਂ ਰਹਿ ਰਾਸ ਸਾਹਿਬ ਦਾ ਸਮਾਂ ਹੋਇਆ, ਉਸ ਵੇਲੇ ਗੁਰੂ ਸਾਹਿਬ ਜੀ ਦਾ ਦੀਵਾਨ ਸਜਿਆ, ਸ਼ਾਮ ਨੂੰ ਮਹਾਰਾਜ ਜੀ ਦਾ ਦੀਵਾਨ ਸਜਿਆ।
ਸਭਲੇ ਘਰ ਪਹੁੰਚਿਓ ਕਰਵਾਏ,
ਸਾਰੀਆਂ ਚੀਜ਼ਾਂ ਬੜੇ ਤਿਆਰ ਕਰਕੇ, ਸਰਬ ਲੋਹ ਦੀਆਂ ਮਲਾਵਾਂ ਤਿਆਰ ਕਰਾ ਲਈਆਂ, ਕੜੇ ਤਿਆਰ ਕਰਵਾ ਲਏ, ਸਭ ਕੁਝ ਤਿਆਰ ਕਰਵਾ ਕੇ ਸਤਿਗੁਰਾਂ ਦੇ ਦਰਬਾਰ ਵਿੱਚ ਸ਼ਾਮ ਦੇ ਸਮੇਂ ਆ ਗਿਆ।
ਧਰ ਦੀਵਾਨ ਮੈਂ ਗੁਰ ਅਗਵਾਏ,
ਸਾਰੀਆਂ ਚੀਜ਼ਾਂ ਲਿਆ ਕੇ ਕਲਗੀਧਰ ਜੀ ਦੇ ਦੀਵਾਨ ਚ ਮਹਾਰਾਜ ਜੀ ਦੇ ਅੱਗੇ ਰੱਖੀਆਂ ਹਨ।
ਦੇਖ ਸਬਨ ਕੋ ਪ੍ਰਭ ਤਿਸ ਬਾਰੇ, ਦੁਵੈ ਤੁਕ ਕੋ ਨਿਜ ਬਦਨੇ ਉਚਾਰੇ।
ਮਹਾਰਾਜ ਜੀ ਨੇ ਸਾਰੀਆਂ ਚੀਜ਼ਾਂ ਉਸ ਵੇਲੇ ਵੇਖੀਆਂ ਤੇ ਵੇਖ ਕੇ ਦੋ ਤੁਕਾਂ ਆਪਣੇ ਮੁਖਾਰ ਬਿੰਦ ਚੋਂ ਗੁਰਬਾਣੀ ਦੀਆਂ ਉਚਾਰਨ ਕੀਤੀਆਂ।
ਸ਼੍ਰੀ ਮੁਖ ਵਾਕ ਦਾਤਾ ਕਰਤਾ ਆਪ ਤੋ, तुस देवै करै पसाओ।
कहते हे वाहिगुरु तू ही दाता है और तू ही करता है, आप ही तू दाता है आप ही तू करता है, आप ही तुठ के तू पसाओ, कृपा करने वाला पसारा पसारन वाला है।
तू जानो ही सब सै दिल सै जिंद कवाओ।
तू ही सारिया दे अंदर दी जानन वाला जानी जान अंतर जामी है और अपने एक कवाओ बचन दे नाल सारिया विचो जिंद कढ लैण वाला भी है और जिंद देण वाला भी है।
क्यों पई इम पढ़ के गुरु हुक्म उचारा बिच दीवान के बंटो सारा।
बचन कह के महाराज जी ने हुक्म कीता भाई ये सारिया चीजा जेड़िया बन के आईया ने वड़े बन के आए ने पले बन के आए ने जाए लोहे दिया मलावा कड़े बन के आए ने दीवान च सिंघा नू वंड दियो।
उड़ता श्याम सिंह वरताए
श्याम सिंह ने सारिया चीजा सारे खालसे विच वंड दित्तियां।
सोए कड़े इक छाप सुआए
और कहंदे कड़े बड़े बड़े सोने छापा वो बड़िया सोहनिया वंड दित्तियां हन।
दोए चक्कर जंजीरी दीन
बड़े सोहने चक्कर बनाए सन लोहे दे जंजीरा जेड़िया शीस दे उत्ते बनन वालिया तां जो कोई कृपान दा वार ना लगे ओ वंडियां हन।
एक करद पंच पल्ले लीन
और एक करद एदा बहुत सारे शस्त्र जेड़े सन जां जेड़े पल्ले बने हुए ने ओ वंडे हन।
सकल खालसे अंगीकारे
सारिया वस्तुआं खालसे ने अंगीकार कर लिया हन।
खुशी होए और गुरु उचारे
महाराज जी बड़े खुश होए खालसे नू जदो दान कीता ना ते कलगियां वाले पातशाह बड़े प्रसन्न हो के बचन कहे।
दोहेरा खालस गुर गुर खालसा होए है
महाराज जी कहंदे खालसा गुरु है गुरु खालसा है।
बोले सोनिया
इस करके दान दियो इन्हीं को भलो और को दान न लागत नीको। कलगिया वाले पातशाह दे बचन ने श्री दसम ग्रंथ साहब दी बाणी दे महाराज जी कहंदे मेरे खालसे नू दिता होया दान ही फली भूत हुंदा है होर किसे नू दिता होया दान मैनू नहीं चंगा लगदा। मेरे खालसे नू दिता कहंदे खालसा गुरु है और गुरु खालसा है आउण वाले समय च गुरु खालसा मैं तो महानो वड्डे तो वड्डा ते महान तो महान होवेगा।
तान निताने नरन को होए निथावे थान
नितान्यां दा तान होवेगा मेरा खालसा नितान्यां दा तान और जेड़ा निथावा होवेगा उना निथावयां दा थां होवेगा खालसा।
जो पई जग के ब्राह्मण है प्रतुग्राहे
महाराज जी कहंदे आ जेड़े जगत दे ब्राह्मण हन
ले कुदान विचार है ना ए
कुदान लेंदे आ ता विचार नहीं करदे। जदों कुदान लेना हुंदा भी जेड़ा दान इन्हां नूं नहीं लेना चाहिदा वो भी ले लेंदे ने उस वेले उदों ता ए विचार नहीं करदे।
तिन गुर छोड़ा सो गुर छोड़े
कहते गुरु ने ना ब्राह्मणा नू छड़िया ते ब्राह्मणा ने गुरु छड़िया। महाराज कहते जेड़े ब्राह्मण ने ना इना ने गुरु छड़िया ते गुरु ने ना ब्राह्मणा नू छड़िया। आज तो बाद मेरे खालसे ने ना ब्राह्मणा दी प्रतीत ही नहीं करनी। महाराज जी कहते जब जदों तक इना ती विपरीत विपरन जावे गह विपरन की रीत मैं ना करो इनकी प्रतीत। कहंदे ब्राह्मणवादी बिरती मेरे खालसे ने अज तो बाद नहीं धारण करनी।
गोड़ा ते होए गोर सुरोडे
महाराज जी कहंदे जेड़े रस्ते दे नकम्मे रोड़े हुंदे ने ना राह दे विच रोड़े पए हुंदे नकम्मे हुंदे किसे काम दे नहीं कहंदे उना वांगू हन।
सकल बनो सनोड़ी पए पहुड़े
ए जिन्ने सनोड़ी ने सारे पहुड़ी हो गए हन।
जो गुर निंदा कर है कोड़े
सनोड़ केड़े ने सोडी उना विचो कई सोडी भी रले होए सी ना ब्राह्मणा नाल शरीका करदे सी सतगुरां दे नाल ते कहंदे महाराज जी कहंदे ओ भी जेड़े निंदा करदे ने ओ भी कूड़े ने ओ भी पहुड़ी हो गए हन।
ओए कान कुबज सब माथर
महाराज जी कहंदे आ जेड़े ਕਾਨ ਕੁਬਜ ਹੋ ਗਏ ਨੇ ਜਿੰਨੇ ਮਾਥਰ ਬ੍ਰਾਹਮਣ ਹਨ।
ਕਰੇ ਉਠਾਵੇਂ ਸਿਕਿਨ ਸਾਥਰ,
ਇਹਨਾਂ ਨੂੰ ਸਿੰਘ ਆਪਣੇ ਸਾਥ ਵਿੱਚੋਂ ਆਪਣੀ ਸੰਗਤ ਵਿੱਚੋਂ ਹੀ ਉਠਾ ਕੇ ਦੂਰ ਕਰ ਦਿਆ ਕਰਨਗੇ।
ਇੱਕ ਕੋਪ ਗੁਰ ਕੇ ਔਰ ਬਾਡੋ,
ਕਲਗੀਧਰ ਜੀ ਨੇ ਏਦਾਂ ਬੀਰ ਰਸ ਦੇ ਵਿੱਚ ਬਚਨ ਕਹੇ ਮਹਾਰਾਜ ਜੀ ਦਾ ਬੀਰ ਰਸ ਵੇਖ ਕੇ।
ਕਰ ਜੋਰ ਪਰੋਤ ਠਾਂਡੋ,
ਕਈ ਪ੍ਰੋਹਤ ਵੀ ਗੁਰੂ ਕੇ ਸਿੱਖ ਸਨ ਉਹ ਖਲੋਤੇ ਮਹਾਰਾਜ ਜੀ ਦੇ ਅੱਗੇ।
ਬਖਸ਼ੋ ਮਹਾਰਾਜ ਅਮ ਖਰੇ, ਤਿਸੈ ਦੇਖ ਕੇ ਕਰਨਾ ਡਰੇ।
ਮਹਾਰਾਜ ਜੀ ਦੇ ਚਰਨਾਂ ਵਿੱਚ ਖਲੋ ਗਏ, ਕਹਿੰਦੇ ਪਾਤਸ਼ਾਹ ਸਾਨੂੰ ਬਖਸ਼ੋ, ਅਸੀਂ ਤਾਂ ਸਿੱਖਾਂ ਭਾਵੇਂ ਬ੍ਰਾਹਮਣਾਂ ਦੇ ਘਰ ਜੰਮੇ ਆ, ਮਹਾਰਾਜ ਕਿਰਪਾ ਕਰਕੇ ਸਾਨੂੰ ਆਪ ਜੀ ਕਿਰਪਾ ਕਰਕੇ ਬਖਸ਼ ਦੋ। ਉਹਨਾਂ ਵੱਲ ਵੇਖ ਕੇ ਫਿਰ ਮਹਾਰਾਜ ਜੀ ਨੇ ਕਿਰਪਾ ਕੀਤੀ।
ਸਾਰ ਸੁਤ ਖਾਲਸੇ ਕੀ ਜੁਗਤ,
ਮਹਾਰਾਜ ਜੀ ਕਹਿੰਦੇ ਮੇਰੇ ਖਾਲਸੇ ਦੀ ਜਿਹੜੀ ਜੁਗਤ ਹੈ ਨਾ, ਉਹ ਕਿਸੇ ਬ੍ਰਾਹਮਣਵਾਦੀ ਬਿਰਤੀ ਵਾਲੀ ਜਾਂ ਬ੍ਰਾਹਮਣਾਂ ਦੇ ਘਰ ਵਿੱਚ ਜੰਮਿਆ ਹੋਇਆ ਹੋਵੇ ਤੇ ਸਿੱਖ ਬਣ ਜੇ, ਫਿਰ ਉਹਦੀ ਜਾਤੀ ਬ੍ਰਾਹਮਣ ਨਹੀਂ ਰਹਿੰਦੀ, ਉਹ ਖਾਲਸਾ ਬਣ ਜਾਂਦਾ ਹੈ। ਉਹ ਸਾਰ ਸੁਤ ਹੈ ਖਾਲਸੇ ਦੀ ਜੁਗਤ।
ਰਹੋ ਕਾਉ ਭੇਖ ਖਾਲਸੇ ਕੇ ਦਰਵੇਸ਼,
ਕਿਸੇ ਭੇਖ ਦੇ ਵਿੱਚ ਕੋਈ ਰਹੇ ਉਹ ਖਾਲਸੇ ਦੇ ਵਿੱਚ ਆ ਜਾਵੇ, ਉਹ ਫਿਰ ਖਾਲਸੇ ਦਾ ਦਰਵੇਸ਼ ਹੀ ਹੋ ਕੇ ਰਹੇਗਾ।
ਤੁਮਰਾ ਹੈ ਬੰਸ ਸੰਬਲਪੁਰ ਬੰਸ,
ਮਹਾਰਾਜ ਜੀ ਕਹਿੰਦੇ ਤੁਹਾਡਾ ਬੰਸ਼ ਵਧੇਗਾ ਭਾਈ, ਤੁਹਾਡੇ ਬੰਸ਼ ਵਿੱਚ ਵਾਧਾ ਹੋਵੇਗਾ।
ਬਿਸ਼ਨ ਜਸ ਕੁਲ ਤੁਮਾਰੇ, ਪਰਜਾ ਕੀ ਰਖਵਾਰੇ।
ਕਹਿੰਦੇ ਤੁਹਾਡੀ ਕੁੱਲ ਵਿਸ਼, ਜਿਹੜਾ ਉਹ ਪ੍ਰੋਹਿਤ ਸੀ ਮਹਾਰਾਜ ਜੀ ਦੇ ਚਰਨਾਂ ਚ ਖਲੋਤਾ, ਕਿ ਮਹਾਰਾਜ ਜੀ ਕਹਿੰਦੇ ਤੇਰੀ ਜਿਹੜੀ ਕੁੱਲ ਹੈ ਉਹ ਵਿਸ਼ਨੂੰ ਦੀ ਜੁਗਤ ਵਾਲੀ ਹੈ, ਇਸ ਕਰਕੇ ਤੁਸੀਂ ਆਉਣ ਵਾਲੇ ਸਮੇਂ ਚ ਖਾਲਸੇ ਚ ਰਲ ਕੇ ਪਰਜਾ ਦੀ ਰਖਵਾਲੀ ਕਰਨੀ ਹੈ।
ਨੇਕ ਲੰਕ ਹੋਵੇ ਕੁੱਲ ਸੁਥਾਨ ਸੋ ਹੈ,
ਨੇਕ ਲੰਕ ਜਦੋਂ ਅਵਤਾਰ ਹੋਵੇਗਾ ਉਸ ਵੇਲੇ ਤੁਸੀਂ ਉਸ ਨੇਕ ਲੰਕ ਅਵਤਾਰ ਦੇ ਨਾਲ ਰਲੋਗੇ।
ਜੋ ਪਈ ਸਭਾ ਵਿਖੇ ਸੋਡੀ ਜੋ ਹੈ, ਸੋ ਕਰ ਜੋਰ ਬੇਨਤੀ ਕੈ।
ਸੋਡੀਆਂ ਵਾਸਤੇ ਵੀ ਬਚਨ ਹੋਇਆ ਸੀ, ਜਿਹੜੇ ਸਭਾ ਵਿੱਚ ਸੋਡੀ ਬੈਠੇ ਸਨ ਉਹ ਹੱਥ ਜੋੜ ਕੇ ਕਹਿਣ ਲੱਗੇ,
ਹਮਕੋ ਬਖਸ਼ਿਓ ਰਿਸ ਨਿਰਵਾਰਾ, ਤਬ ਸ਼੍ਰੀ ਮੁਕਤੇ ਤਿੰਨੋ ਉਚਾਰਾ।
ਮਹਾਰਾਜ ਸਾਨੂੰ ਬਖਸ਼ੋ ਔਰ ਆਪਣਾ ਰੋਸ ਸਾਡੇ ਤੋਂ ਨਿਰਵਿਰਤ ਕਰੋ।
ਮੇਰੀ ਗੁਰ ਆਏ ਜਿਨ ਕੇ ਮਨ ਭਾਏ।
ਧਰ ਜੀ ਫਿਰ ਬੋਲੇ, ਕਹਿੰਦੇ ਹੇ ਭਾਈ ਸੋਡੀਓ ਸੁਣੋ, ਜਿਨ੍ਹਾਂ ਨੂੰ ਮੇਰੀ ਗੁਰਿਆਈ ਚੰਗੀ ਲੱਗਦੀ ਹੈ, ਜਿਨ੍ਹਾਂ ਨੂੰ ਮੇਰਾ ਗੁਰੂ ਹੋਣਾ ਮਨ ਨੂੰ ਭਾਉਂਦਾ ਹੈ,
ਵਧੋ ਕੁੱਲ ਤਾਹੀਂ ਕਾ,
ਉਹਦਾ ਕੁੱਲ ਵਧੇਗਾ, ਉਹਦੀ ਕੁੱਲ ਵਿੱਚ ਵਾਧਾ ਹੋਵੇਗਾ।
ਮਮ ਪੰਥ ਕੇ ਨਾਹਿਕਾ,
ਮੇਰੇ ਰਸਤੇ ਦੇ ਉੱਤੇ ਚੱਲਣ ਵਾਲੇ ਰਾਹ ਦੇ ਪਾਂਧੀ ਹੋਣਗੇ।
ਮਾਨੈ ਮੁਝ ਸਮਾਨ,
ਜਿਹੜਾ ਮੇਰਾ ਖਾਲਸਾ ਹੈ ਉਹਨੂੰ ਮੇਰੇ ਸਮਾਨ ਕਰਕੇ ਮੰਨਣਾ ਜਾਣਨਾ ਹੈ।
ਜਿਓ ਮਮ ਧਾਮ,
ਜਿਹੜਾ ਮੇਰੇ ਖਾਲਸੇ ਨੂੰ ਮੇਰਾ ਰੂਪ ਕਰਕੇ ਜਾਣੇਗਾ ਉਹ ਮੇਰੇ ਘਰ ਵਿੱਚ ਵਸੇਗਾ, ਉਹਨਾਂ ਨੂੰ ਮੇਰੇ ਘਰ ਵਿੱਚ ਵਸੇਬਾ ਮਿਲੇਗਾ।
ਖੱਤਰੀ ਸਰਾਪ ਸੁਣਿਓ ਸਮਝਾਏ, ਧਰ ਕਰ ਤਰਾਸ ਗੁਰੂ ਟਿਗ ਆਏ।
ਮਹਾਰਾਜ ਜੀ ਨੇ ਬਚਨ ਕਈ ਜਿਹੜੇ ਖੱਤਰੀ ਬੇਮੁਖ ਸਨ ਉਹਨਾਂ ਵਾਸਤੇ ਵੀ ਕੀਤਾ ਸੀ, ਉਹਨਾਂ ਵਿੱਚੋਂ ਜਿਹੜੇ ਖੱਤਰੀ ਸਨ ਉਹ ਵੀ ਹੱਥ ਜੋੜ ਕੇ ਬੋਲੇ, ਮਹਾਰਾਜ ਜੀ ਦਾ ਤਰਾਸ ਪਾ ਕੇ ਕਹਿਣ ਲੱਗੇ,
ਹੱਥ ਜੋੜ ਸਨ ਮੁਕੇ ਹੋਏ ਖਰੇ, ਕਹਿ ਆਨ ਹਮ ਸ਼ਰਣੀ ਪਰੇ।
ਹੱਥ ਜੋੜ ਕੇ ਮਹਾਰਾਜ ਜੀ ਦੇ ਸਨਮੁਖ ਖਲੋ ਕੇ ਕਹਿਣ ਲੱਗੇ, ਸਤਿਗੁਰੂ ਜੀ ਅਸੀਂ ਤੁਹਾਡੀ ਸ਼ਰਣ ਵਿੱਚ ਹਾਂ।
ਇੱਕ ਤਿੰਨ ਸ਼੍ਰੀ ਮੁਕਤੇ ਬਚ ਗਏ।
ਵੱਲ ਵੇਖ ਕੇ ਫਿਰ ਮਹਾਰਾਜ ਜੀ ਨੇ ਬਚਨ ਕੀਤਾ,
ਮੇਰੋ ਪੰਥ ਦਇਆ ਨਿਧ ਲਿਓ।
ਮਹਾਰਾਜ ਜੀ ਕਹਿੰਦੇ ਭਾਈ ਮੇਰਾ ਪੰਥ ਦਇਆ ਨਿਧ ਹੈ, ਮੇਰਾ ਪੰਥ ਦਇਆ ਕਰਨ ਵਾਲਾ ਹੈ।
ਤਿਸ ਕੇ ਰੋ ਅਧੀਨ ਹਮੇਸ਼ੋ,
ਮੇਰੇ ਪੰਥ ਦੇ ਅਧੀਨ ਬਣ ਕੇ ਰਹਿਣਾ ਹਮੇਸ਼ਾ।
ਤੋ ਸੁਖ ਪਾਵੋ ਸਕਲ ਵਿਸ਼ੇਸ਼ੋ,
ਜੇ ਮੇਰੇ ਪੰਥ ਦੇ ਤਾਬਿਆਂ ਚੱਲੋਗੇ ਤੇ ਤੁਹਾਨੂੰ ਸਦਾ ਸੁਖ ਦੀ ਪ੍ਰਾਪਤੀ ਹੋਵੇਗੀ।
ਰਜੋ ਵਿਰੋਧ ਦੁਖੀ ਵੈ ਸੋਏ,
ਜੇ ਮੇਰੇ ਪੰਥ ਦਾ ਵਿਰੋਧ ਕਰੋਗੇ ਤਾਂ ਫਿਰ ਦੁੱਖ ਭੋਗੋਗੇ।
ਭੁੱਲ ਪਛਤਾਵੈ ਸ਼ਰਨੀ ਹੋਏ,
ਔਰ ਪੰਥ ਦੀ ਸ਼ਰਨ ਚ ਪਵੋਗੇ, ਮੁੜ ਕੇ ਤੁਹਾਨੂੰ ਪੰਥ ਦੀ ਸ਼ਰਨ ਚ ਆਉਣਾ ਹੀ ਪਵੇਗਾ ਪਛਤਾ ਕੇ।
ਸਭ ਜਗ ਕਾਰ ਅਨੇਕ ਪ੍ਰਕਾਰੇ,
ਸਾਰੇ ਜਗਤ ਦੇ ਅਨੇਕਾਂ ਪ੍ਰਕਾਰ ਦੇ ਕੰਮ ਹਨ।
ਲਈ ਖਾਲਸੇ ਸਕਲ ਸੰਵਾਰੇ,
ਸਾਰੇ ਕੰਮ ਖਾਲਸੇ ਨੇ ਸੰਭਾਲ ਲਏ ਹਨ।
ਬਚਨ ਅੰਬੀਰੀ ਵਜ਼ੀਰੀ ਫਕੀਰੀ ਤਤਬੀਰੀ।
ਮਹਾਰਾਜ ਜੀ ਕਹਿੰਦੇ ਮੇਰੇ ਪੰਥ ਨੇ ਸਭ ਕੁਝ ਸੰਭਾਲ ਲਿਆ। ਕੀ ਅੰਬੀਰੀ ਅਮੀਰ ਪੁਣਾ ਯਾਨੀ ਕਿ ਬਾਦਸ਼ਾਹੀਆਂ, ਵਜ਼ੀਰੀਆਂ ਤੇ ਫਕੀਰੀ। ਤਦਬੀਰੀ ਦਾ ਮਤਲਬ ਹੁੰਦਾ ਨਿਪੁੰਨਤਾ, ਜੁਗਤੀ। ਇਹ ਵੀ ਮੇਰੇ ਪੰਥ ਨੇ ਧਾਰਨ ਕਰ ਲਈ ਹੈ।
ਜੋਹੀਰੀ ਅਕਲ ਗੇਰੇ,
ਔਰ ਫਿਰ ਜੋਹੀਰੀ ਦਾ ਮਤਲਬ ਹੁੰਦਾ ਪੁਸ਼ਤ ਪਨਾਹ ਹੋਣਾ, ਔਰ ਪੁਸ਼ਤ ਪਨਾਹ ਹੋਣਾ, ਸਾਰੇ ਜਿਹੜੇ ਸ਼ਰਨ ਚ ਆ ਜਾਣ ਉਹਨਾਂ ਨੂੰ ਰੱਖ ਲੈਣਾ। ਅਕਲਗੀਰੀ ਅਕਲਮੰਦੀ ਹੋਣੀ, ਇਹ ਬਿਰਤੀ ਵੀ ਮੇਰੇ ਖਾਲਸੇ ਵਿੱਚ ਹੈ।
ਦਾਨ ਕੀ ਦਹੇਰੇ,
ਦਾਨ ਦੇਣ ਦੀ ਦੁਹਾਈ ਜਿਹੜੀ ਆ ਦੇਣੀ।
ਬੰਦੂਕ ਤਰਗਸ ਗੇਰੇ,
ਬੰਦੂਕ ਰੱਖਣੀ, ਸ਼ਸਤਰ ਰੱਖਣੇ, ਇਹ ਸਭ ਕੁਝ ਮੇਰੇ ਖਾਲਸੇ ਨੇ ਰੱਖ ਲਿਆ ਹੈ।
ਜੋ ਪਈ ਰਾਜ ਮੰਤਰ ਕੀ ਦਾਤ ਵਡਾਏ, ਉਦੇ ਸਿੰਘ ਮੋਹਰ ਸਿੰਘ ਪਾਏ।
ਮਹਾਰਾਜ ਜੀ ਕਹਿੰਦੇ ਆ ਰਾਜ ਮੰਤਰ ਦੀ ਜਿੰਨੀ ਦਾਤ ਵਡਿਆਈ, ਰਾਜ ਸਾਗ ਤੇ ਮੰਤਰੀ ਪੁਣੇ ਦੀ ਜਿੰਨੀ ਦਾਤ ਹੈ, ਆ ਮੇਰੇ ਸਿੰਘਾਂ ਨੇ ਪ੍ਰਾਪਤ ਕਰ ਲਈ। ਆ ਭਾਈ ਉਦੇ ਸਿੰਘ ਨੇ, ਆ ਭਾਈ ਸਾਹਿਬ ਭਾਈ ਮੋਹਰ ਸਿੰਘ ਜੀ ਨੇ, ਇਹਨਾਂ ਨੇ ਪ੍ਰਾਪਤ ਕਰ ਲਈ ਹੈ।
ਧੰਨਾ ਸਿੰਘ ਮਾਨ ਸਿੰਘ ਜਾ,
ਭਾਈ ਧੰਨਾ ਸਿੰਘ ਭਾਈ ਮਾਨ ਸਿੰਘਾਂ ਨੂੰ ਜਾਣ ਲੈ, ਇਹਨਾਂ ਨੇ ਰਾਜ ਸਾਜ ਦੀ ਮੰਤਰੀ ਸਾਰੇ ਜਿਹੜੀਆਂ ਜੁਗਤੀਆਂ ਨੇ ਪ੍ਰਾਪਤ ਕਰ ਲਈਆਂ ਨੇ।
ਦਾਨ ਸਿੰਘ ਚੜ੍ਹਤ ਸਿੰਘ ਪ੍ਰਮਾਣ,
ਆ ਭਾਈ ਦਾਨ ਸਿੰਘ ਭਾਈ ਚੜ੍ਹਤ ਸਿੰਘ ਹੋਣੀ ਜਿਹੜੇ ਪ੍ਰਵਾਨ ਹਨ।
ਜ਼ਿਮੀਦਾਰ ਇਹ ਗੋਤ ਵਿਸਾਲਾ,
ਜ਼ਿਮੀਦਾਰ ਨੇ ਇਹ ਜੱਟ ਜ਼ਿਮੀਦਾਰ ਨੇ, ਇਹਨਾਂ ਨੂੰ ਮਾੜਾ ਸਮਝਦੇ ਸੀ ਨਾ ਇਹ, ਕਹਿੰਦੇ ਤਾਂ ਜ਼ਿਮੀਦਾਰ ਨੇ ਅਸੀਂ ਉੱਤਮ ਆ। ਮਹਾਰਾਜ ਕਹਿੰਦੇ ਇਹਨਾਂ ਨੇ ਸਭ ਕੁਝ ਪ੍ਰਾਪਤ ਕਰ ਲਿਆ, ਇਹਨਾਂ ਨੇ ਸਾਰਾ ਕੁਝ ਹਾਸਲ ਕਰ ਲਿਆ ਹੈ।
ਬਖਸ਼ਿਓ ਰਾਜ ਬਣੇ ਮੈਂ ਪਾਲਾ,
ਇਹਨਾਂ ਨੂੰ ਮੈਂ ਰਾਜ ਬਖਸ਼ ਦਿੱਤਾ, ਆਉਣ ਵਾਲੇ ਸਮੇਂ ਚ ਰਾਜੇ ਹੋਣਗੇ, ਮਹਿਪਾਲ ਹੋਣਗੇ।
ਕਹਿ ਤੇ ਉੱਠ ਮੰਦਰ ਬਰੇ,
ਇਹਦਾ ਬਚਨ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉੱਠ ਕੇ ਮਹਿਲਾਂ ਵਿੱਚ ਆਏ।
ਆਏ ਅਜੀਤੋ ਹੇਰਨ ਕਰੇ,
ਮਾਤਾ ਜੀਤੋ ਜੀ ਸਤਿਗੁਰਾਂ ਦੇ ਕੋਲ ਆਏ।
ਹੱਥ ਜੋੜ ਪਗ ਪੰਕਜ ਲਾਗੇ, ਪਈ ਦੀਨ ਬੋਲੇ ਬੜ ਭਾਗੇ।
ਮਾਤਾ ਜੀਤੋ ਜੀ ਦੇ ਮਨ ਚ ਆਪਣੇ ਪੁੱਤਰਾਂ ਦੀ ਮਮਤਾ ਆਈ ਤੇ ਕਲਗੀਧਰ ਜੀ ਕੋਲ ਹੱਥ ਜੋੜ ਕੇ ਮਾਤਾ ਜੀ ਨੇ ਬੇਨਤੀ ਕੀਤੀ, ਕਹਿਣ ਲੱਗੇ
ਪਾਤਸ਼ਾਹ ਬੇਟੇ ਕਿਆ ਕਰ ਹੈ, ਸਿੱਖ ਸਰਦਾਰੀ ਲੈ ਬਲ ਧਰ।
ਮਾਤਾ ਜੀਤੋ ਜੀ ਕਹਿਣ ਲੱਗੇ ਪਤੀ ਦੇਵ ਜੀ, ਸਰਦਾਰੀਆਂ ਪਾਤਸ਼ਾਹੀਆਂ ਤੇ ਆਪਣਿਆਂ ਸਿੱਖਾਂ ਨੂੰ ਦੇ ਆਇਓ ਤੇ ਤੁਹਾਡੇ ਪੁੱਤਰਾਂ ਨੂੰ ਕੀ ਮਿਲਣਾ, ਤੁਹਾਡੇ ਸਾਹਿਬਜ਼ਾਦਿਆਂ ਨੂੰ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਫਤਿਹ ਸਿੰਘ ਹੋਣਾ ਨੂੰ ਕੀ ਮਿਲੇਗਾ, ਇਹਨਾਂ ਨੂੰ ਕੀ ਪ੍ਰਾਪਤ ਹੋਵੇਗਾ, ਪਾਤਸ਼ਾਹੀਆਂ ਸਰਦਾਰੀਆਂ ਤਾਂ ਤੁਸੀਂ ਸਾਰੀਆਂ ਆਪਣੇ ਸਿੱਖਾਂ ਵਿੱਚ ਵੰਡ ਆਏ ਹੋ।
ਸਿੱਖ ਸਰਦਾਰੀ ਲੈ ਬਲ ਧਰ,
ਸਿੱਖ ਜਿਹੜੇ ਨੂੰ ਆਪਣਾ ਸਰਦਾਰੀ ਲੈ ਕੇ ਬਲ ਧਾਰਨ ਕਰਨਗੇ, ਤਾਕਤਵਰ ਹੋ ਜਾਣਗੇ, ਤੇ ਤੁਹਾਡੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਨੂੰ ਕੀ ਮਿਲੇਗਾ।
ਹੇਰ ਅਜੀਤੋ ਦਿਸ਼ ਮੁਸਕਾਏ, ਕਯੋ ਭਵਿਖਤ ਗਤ ਸਮਝਾਏ।
ਮਾਤਾ ਜੀਤੋ ਜੀ ਦੀ ਇਹ ਹਾਲਤ ਵੇਖ ਕੇ ਸਤਿਗੁਰੂ ਜੀ ਮੁਸਕਰਾ ਪਏ, ਮੁਸਕਰਾ ਕੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਬੋਲੇ,
ਤੁਮ ਸੱਚਾ ਕਰ ਅਚਲ ਸੰਭਾਲੋ, ਜਹਾਂ ਕਲੇਸ਼ ਨਹੀਂ ਕਿਸ ਕਾਲੋ।
ਮਹਾਰਾਜ ਜੀ ਕਹਿੰਦੇ ਜੀਤੋ ਜੀ, ਸਾਡੇ ਪਰਿਵਾਰ ਨੇ ਤੁਸੀਂ ਤੁਹਾਡੇ ਸਮੇਤ ਉਸ ਸੱਚੇ ਘਰ ਦੇ ਵਿੱਚ ਜਾ ਕੇ ਵਾਸਾ ਕਰਨਾ ਜਿੱਥੇ ਕਿਸੇ ਪ੍ਰਕਾਰ ਦਾ ਕੋਈ ਕਲੇਸ਼ ਨਹੀਂ ਹੈ। ਜਿੱਥੇ ਕਿਸੇ ਵੀ ਪ੍ਰਕਾਰ ਦਾ ਕੋਈ ਕਲੇਸ਼ ਨਹੀਂ ਹੈ, ਉੱਥੇ ਸਾਡਿਆਂ ਬੱਚਿਆਂ ਨੇ, ਸਾਡੇ ਸਾਹਿਬਜ਼ਾਦਿਆਂ ਨੇ ਉੱਥੇ ਜਾ ਕੇ ਨਿਵਾਸ ਕਰਨਾ।
ਤੁਹੇ ਕੁਟੰਬ ਭਾਗ ਮੈਂ ਭਾਰੇ,
ਤੁਹਾਡੇ ਕੁਟੰਬ ਦੇ ਵਿੱਚ, ਪਰਿਵਾਰ ਦੇ ਭਾਗਾਂ ਵਿੱਚ
ਦਈ ਅਰਸ਼ ਕੀ ਬਰ ਸਰਦਾਰੇ,
ਅਰਸ਼ ਦੀਆਂ ਸਰਦਾਰੀਆਂ ਦਿੱਤੀਆਂ ਆਪਣੇ ਬੱਚਿਆਂ ਨੂੰ, ਅਸੀਂ ਅਰਸ਼ ਦੀਆਂ ਵੀ ਸਰਦਾਰੀਆਂ ਦਿੱਤੀਆਂ। ਮਹਾਰਾਜ ਜੀ ਜਾਣਦੇ ਸਨ ਵੀ ਸਾਡਾ ਵੰਸ਼ ਤਾਂ ਅੱਗੇ ਚੱਲਣਾ ਨੀ, ਸਾਹਿਬਜ਼ਾਦਿਆਂ ਨੇ ਸ਼ਹੀਦੀ ਪਾ ਜਾਣੀ ਹੈ, ਤੇ ਮਾਤਾ ਜੀ ਨੂੰ ਦੱਸ ਰਹੇ ਨੇ ਅਸੀਂ ਆਪਣੇ ਬੱਚਿਆਂ ਨੂੰ ਅਰਸ਼ ਦੀਆਂ ਸਰਦਾਰੀਆਂ ਦਿੱਤੀਆਂ, ਆਪਣੇ ਖਾਲਸੇ ਨੂੰ ਦੋਵੇਂ ਦਿੱਤੀਆਂ, ਅਰਸ਼ ਦੀਆਂ ਵੀ ਤੇ ਧਰਤੀ ਦੀਆਂ ਵੀ, ਪਰ ਸਾਹਿਬਜ਼ਾਦਿਆਂ ਨੂੰ, ਤੁਹਾਡੇ ਇਸ ਕੁਟੰਬ ਨੂੰ, ਤੁਹਾਡੇ ਇਹਨਾਂ ਬੱਚਿਆਂ ਨੂੰ ਅਸੀਂ ਅਰਸ਼ ਦੀਆਂ ਸਰਦਾਰੀਆਂ ਦਿੱਤੀਆਂ ਹਨ।
ਜਿਸ ਥਲ ਬਣਿਆ ਬਸ ਹਮਾਰਾ ਤਹਾਂ ਬਸ ਤੁਵ ਜੁਤ ਪਰਵਾਰਾ,
ਜਿੱਥੇ ਸਾਡਾ ਵਾਸਾ ਹੋਵੇਗਾ, ਜਿੱਥੇ ਅਸੀਂ ਰਹਾਂਗੇ, ਉੱਥੇ ਸਾਡੇ ਚਾਰੇ ਸਾਹਿਬਜ਼ਾਦੇ ਵੀ ਰਹਿਣਗੇ ਤੇ ਤੁਸੀਂ ਵੀ ਰਹੋਗੇ।
ਜੇ ਤਕ ਪੰਥ ਖਾਲਸਾ ਭਾਰੇ ਸੋ ਸਭ ਤੁਮਰੇ ਆਗਿਆ ਕਾਰੇ,
ਜਿੰਨਾ ਖਾਲਸਾ ਪੰਥ ਹੈ ਤੁਹਾਡੀ ਆਗਿਆ ਚ ਚੱਲੇਗਾ, ਇਹ ਸਭ ਤੁਹਾਡੀ ਆਗਿਆ ਵਿੱਚ ਚੱਲਣ ਵਾਲਾ ਆਗਿਆਕਾਰੀ ਹੋਵੇਗਾ।
ਨਿਤ ਮਾਨੈ ਬੰਧਨ ਕੋ ਠਾਨੈ,
ਇਹ ਸਾਡੇ ਸਾਹਿਬਜ਼ਾਦਿਆਂ ਦਾ ਸਤਿਕਾਰ ਕਰੇਗਾ ਪੰਥ, ਭਾਵੇਂ ਬਾਦਸ਼ਾਹੀਆਂ ਮਿਲ ਜਾਣ, ਪਰ ਜਦੋਂ ਬਾਬਾ ਅਜੀਤ ਸਿੰਘ ਦਾ ਨਾਂ ਲਿਆ ਕਰਨਗੇ, ਸਾਹਿਬਜ਼ਾਦਿਆਂ ਦਾ ਨਾਂ ਲਿਆ ਕਰਨਗੇ, ਸੀਸ ਝੁਕਾਇਆ ਕਰਨਗੇ, ਆਖਿਆ ਕਰਨਗੇ ਸਰਦਾਰੀਆਂ ਸਾਨੂੰ ਇਹਨਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪ੍ਰਾਪਤ ਹੋਈਆਂ ਨੇ, ਇਸ ਤਰ੍ਹਾਂ ਸ਼ੁਕਰ ਗੁਜ਼ਾਰ ਹੋਇਆ ਕਰਨਗੇ ਤੁਹਾਡੇ ਇਹਨਾਂ ਸਾਹਿਬਜ਼ਾਦਿਆਂ ਦਾ ਪੰਥ।
ਗੁਰੇ ਉਪਕਾਰ ਆਪਣ ਪਰ ਜਾਣੈ,
ਔਰ ਗੁਰੂ ਦਾ ਪਰ ਉਪਕਾਰ ਆਪਣੇ ਆਪ ਤੇ ਜਾਣਨਗੇ।
ਅਵਨੀ ਪਰ ਜਿਸ ਕਰੈ ਵਿਸਾਲਾ,
ਔਰ ਸਾਰੀ ਧਰਤੀ ਦੇ ਉੱਤੇ ਰਾਜ ਕਰਨਗੇ।
ਗੁਰ ਕੋ ਪੁੱਤਰ ਖਾਲਸਾ ਜਾਲਾ,
ਔਰ ਇਹ ਖਾਲਸਾ ਵੀ ਗੁਰੂ ਦਾ ਪੁੱਤਰ ਹੈ ਜੀਤੋ ਜੀ, ਇਹਨਾਂ ਵਿੱਚ ਭੇਦ ਨਾ ਸਮਝੋ, ਇਹ ਵੀ ਗੁਰੂ ਕਾ ਪੁੱਤਰ ਹੈ।
ਬੜੀ ਘਾਲ ਕਾਲੀ ਵਸ ਪਾਏ,
ਸਾਡੇ ਖਾਲਸੇ ਨੇ ਬੜੀ ਘਾਲਣਾ ਘਾਲ ਕੇ ਵਸਤੂ ਪ੍ਰਾਪਤ ਕੀਤੀ ਹੈ।
ਨਿਤ ਮਹਿਮਾ ਮੈਂ ਬਹੁ ਛਾਏ,
ਨਿਤ ਮਹਿਮਾ ਸਾਡੇ ਖਾਲਸੇ ਦੀ ਸੰਸਾਰ ਵਿੱਚ ਛਾਵੇਗੀ, ਪ੍ਰਗਟ ਹੋਵੇਗੀ।
ਇਮ ਕਹਿ ਕਰ ਤਿਰ ਪਏ ਗੁਰਸਾਏ, ਲੋਚਨ ਮੂੰਦ ਸਮਾਧ ਲਗਾਏ,
ਕਹਿ ਕੇ ਕਲਗੀਧਰ ਜੀ ਚੁੱਪ ਕਰ ਗਏ, ਨੇਤਰ ਮੁੰਦ ਲਏ ਤੇ ਦਸਵੇਂ ਪਾਤਸ਼ਾਹ ਸਮਾਧੀ ਵਿੱਚ ਬੈਠ ਗਏ।
ਸਤ ਚੇਤਨ ਆਨੰਦ ਮਜਾਰੇ, ਨਿਜ ਸਰੂਪ ਮੈਂ ਬ੍ਰਿਤੀ ਥਿਤ ਧਾਰੇ।
ਸਮਾਧੀ ਵਿੱਚ ਜਿਹੜਾ ਸਤ ਹੈ, ਚੇਤਨ ਹੈ, ਆਨੰਦ ਸਰੂਪ ਹੈ, ਉਹਦੇ ਵਿੱਚ ਮਹਾਰਾਜ ਜੀ ਨੇ ਆਪਣੀ ਸਮਾਧੀ ਸਰੂਤੀ ਟੇਕ ਲਈ ਹੈ।
ਦੇਖ ਕੰਤ ਕੇ ਮੁਖ ਸਭ ਭੰਤੇ,
ਔਰ ਪਤੀ ਦੇਵ ਦਾ ਮੁਖ ਮਾਤਾ ਜੀਤੋ ਜੀ ਨੇ ਵੇਖਿਆ ਹੈ।
ਅਜੀਤੋ ਸੀਤਲ ਛਾਤੇ,
ਮਾਤਾ ਜੀਤੋ ਜੀ ਦਾ ਹਿਰਦਾ ਠੰਡਾ ਹੋ ਗਿਆ ਬਚਨ ਸੁਣ ਕੇ।
ਮਾਨਿਓ ਬਚਨ ਜਥਾ ਫੁਰਮਾਇਓ,
ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤਾ ਉਸੇ ਤਰ੍ਹਾਂ ਬਚਨ ਮੰਨਿਆ ਮਾਤਾ ਜੀ ਨੇ ਸਤ ਕਰਕੇ।
ਹੱਥ ਜੋੜ ਕਰ ਸੀਸ ਨਿਵਾਇਓ,
ਹੱਥ ਜੋੜ ਕੇ ਬੜੇ ਅਦਬ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਨਿਭਾਇਆ।
ਗਈ ਆਪਣੇ ਥਾਨ ਮਜਾਰੇ,
ਔਰ ਮਾਤਾ ਜੀ ਆਪਣੇ ਨਿੱਜੀ ਸਥਾਨ ਤੇ ਚਲੇ ਗਏ।
ਮੈਂ ਕਿਸਕੇ ਟਿਕ ਬੋਰੇ ਉਚਾਰੇ,
ਇਹ ਬਚਨ ਮਾਤਾ ਜੀ ਨੇ ਫਿਰ ਕਿਸੇ ਅੱਗੇ ਪ੍ਰਗਟ ਨਹੀਂ ਕੀਤਾ।
ਪਤੀ ਆਸ਼ਾ ਲਕਰੇ ਦੇ ਚ ਪਾਇਓ,
ਆਪਣੇ ਪਤੀ ਦਾ ਆਸ਼ਾ ਜਾਣ ਕੇ ਬਚਨ ਗੁਪਤ ਰੱਖਿਆ।
ਰਹਿ ਅਨੁਸਾਰ ਤਥਾ ਮਨ ਬਾਇਓ,
ਔਰ ਸਤਿਗੁਰਾਂ ਦੇ ਅਨੁਸਾਰ ਹੋ ਕੇ ਮਾਤਾ ਜੀ ਚੱਲੇ ਹਨ।
ਇਮ ਸਤਿਗੁਰ ਕੇ ਚਰਿੱਤਰ ਵਿਸਾਲੇ, ਸੁਨ ਸ਼ਰੋਤਾ ਹੱਥ ਕਲਮਲ ਕਾਲੇ।
ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਸਤਿਗੁਰਾਂ ਦੇ ਮਹਾਨ ਚਰਿੱਤਰ ਕੌਤਕ ਨੇ, ਜਿਨ੍ਹਾਂ ਨੂੰ ਸੁਣ ਕੇ ਜਿਹੜੇ ਕਥਾ ਸੁਣਦੇ ਨੇ ਉਹਨਾਂ ਦੇ ਸਾਰੇ ਪਾਪ ਦਗਦ ਹੋ ਜਾਂਦੇ ਨੇ, ਨਸ਼ਟ ਹੋ ਜਾਂਦੇ ਹਨ। ਐਸਾ ਸਤਿਗੁਰਾਂ ਦਾ ਇਹ ਪਾਵਨ ਸੁਜਸ ਹੈ।
ਕਵੀ ਸੰਤੋਖ ਸਿੰਘ ਕਰ ਬੰਧਨ, ਬੰਧਨ ਕਰੋ ਚਰਨ ਅਰ ਬਿੰਦਨ।
ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਵੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ, ਨਮਾਮ ਕਰਦਾ ਹਾਂ ਐਸੇ ਸਤਿਗੁਰਾਂ ਦੇ ਚਰਨਾਂ ਵਿੱਚ।